ਪੂਰਾ ਲਾਭ ਉਠਾਉਣ ਵਾਸਤੇ ਦੱਸੇ ਗਏ ਨੂੰ ਸ਼ਰਧਾ, ਨਿਰਵਾਣਤਾ ਔਰ ਚਿੱਤ ਦੀ ਚਿੰਤਾ ਕਰਨਾ, ਸ਼ਰਧਾ, ਵਿਸ਼ਵਾਸ, ਯਕੀਨ, ਭਰੋਸਾ, ਸੇਧ, ਨੇਤਾ ਇੱਕੋ ਚੀਜ਼ ਦਾ ਨਾਂ, ਗੁਰੂ ਬਚਨਾਂ ਤੇ ਪੂਰਾ ਵਿਸ਼ਵਾਸ, ਸ਼ਰਧਾ ਔਰ ਨਿਰਮਾਣਤਾ। ਚਿੱਤ ਵਿੱਚ ਕਿਸੇ ਕਿਸਮ ਦਾ ਮਾਣ ਤਾਣ ਨਾ ਹੋਵੇ, ਕਿਉਂਕਿ ਇਹਨਾਂ ਕਰਕੇ ਮਨ ਜਿਹੜਾ ਹੈ ਉਹ ਗੁਰੂ ਉਪਦੇਸ਼ ਨੂੰ ਅੰਦਰ ਗ੍ਰਹਿਣ ਨਹੀਂ ਕਰਿਆ ਕਰਦਾ। ਜਿਵੇਂ ਥੰਦੇ ਘੜੇ ਵਿੱਚ ਪਾਣੀ ਪ੍ਰਵੇਸ਼ ਨਹੀਂ ਕਰਦਾ, ਇਸੀ ਤਰ੍ਹਾਂ ਛੇ ਕਿਸਮ ਦਾ ਮਦ ਮੰਨਿਆ ਜਿਸ ਤੋਂ ਇਸਨੂੰ ਖਾਲੀ ਹੋਣਾ ਜ਼ਰੂਰ ਹੈ। ਰਾਜਮਦ ਹੈ, ਹਕੂਮਤ ਮਦ ਹੈ, ਰੂਪ ਮਦ ਹੈ, ਧਨ ਮਦ ਹੈ, ਵਿਦਿਆ ਮਦ ਹੈ, ਜਵਾਨੀ ਮਦ ਹੈ। ਇਹ ਛੇ ਕਿਸਮ ਦਾ ਅਭਿਮਾਨ ਇਸ ਮਨ ਦੇ ਉੱਪਰ ਇਉਂ ਛਾਇਆ ਹੁੰਦਾ ਹੈ ਜਿਵੇਂ ਘੜੇ ਵਿੱਚ ਥੰਧਿਆਈ ਛਾਈ ਹੁੰਦੀ, ਉਹਦੇ ਵਿੱਚ ਪਾਣੀ ਨੂੰ ਪ੍ਰਵੇਸ਼ ਨਹੀਂ ਕਰਨਾ। ਇਹ ਤਾਂ ਮਨ ਨੂੰ ਖਾਲੀ ਕਰਨਾ। ਖਾਲੀ ਕਿਵੇਂ ਕੀਤਾ ਜਾਂਦਾ ਹੈ? ਸਭ ਵਸਤੂ ਵਾਹਿਗੁਰੂ ਦੀ ਹੈ ਔਰ ਹਰ ਵਸਤੂ ਸਦੀਵੀ ਰਹਿਣ ਵਾਲੀ ਨਹੀਂ ਹੈ। ਸਦੀਵੀ ਰਾਜ ਨਹੀਂ ਦਿੰਦਾ, ਸਦੀਵੀ ਧਨ ਨਹੀਂ ਦਿੰਦਾ, ਸਦੀਵੀ ਜਵਾਨੀ ਨਹੀਂ ਦਿੰਦੀ, ਸਦੀਵੀ ਰੂਪ ਨਹੀਂ ਦਿੰਦਾ, ਸਦੀਵੀ ਕੁਛ ਵੀ ਨਹੀਂ ਰਹਿਣ ਵਾਲਾ, ਇੱਕ ਵਾਹਿਗੁਰੂ ਸਦਾ ਰਹਿਣ ਵਾਲੀ ਚੀਜ਼। ਔਰ ਫਿਰ ਦਾਤਾਂ ਵਾਹਿਗੁਰੂ ਦੀਆਂ ਸਨ, ਤਾਂ ਤੇ ਉਸ ਵਾਹਿਗੁਰੂ ਅੰਤਰਜਾਮੀ ਦਾ ਯਸ, ਉਸਦੀ ਬਾਬਤ ਵਿਚਾਰਾਂ ਧਿਆਨ ਦੇ ਕੇ ਸ਼ਰਧਾ ਨਿਰਮਾਣ ਕਰ, ਚਿੱਤ ਦੀ ਇਕਾਗਰਤਾ, ਖਿਆਲ ਨੂੰ ਇੱਧਰ ਉੱਧਰੋਂ ਰੋਕੇ, ਖਿਆਲ ਦੌੜਦਾ ਰਹਿੰਦਾ, ਮਨ ਦਾ ਸੁਭਾਵ ਹੈ, ਕਦੇ ਅੱਖਾਂ ਦੁਆਰਾ ਉੱਧਰ ਦੌੜ ਜਾਣਾ, ਕਿਸੇ ਚੀਜ਼ ਨੂੰ ਦੇਖ ਕੇ ਉਹਦੀ ਕਲਪਨਾ ਸ਼ੁਰੂ ਕਰ ਦੇਣੀ, ਕਦੇ ਕੰਨਾਂ ਦੁਆਰਾ ਕਿਸੇ ਵਸਤੂ ਨੂੰ ਸੁਣ ਕੇ ਉਹਦੀ ਕਲਪਨਾ ਸ਼ੁਰੂ ਕਰ ਦੇਣੀ, ਇਹਨੂੰ ਮਨ ਦੇ ਹਜ਼ਾਰਾਂ ਟੁਕੜੇ ਬਣੇ ਰਹਿੰਦੇ। ਜਦੋਂ ਇਸਨੂੰ ਇਹਨਾਂ ਗੱਲਾਂ ਤੋਂ ਖਾਲੀ ਕੀਤਾ ਜਾਵੇ, ਪ੍ਰੇਮ ਦੇ ਨਾਲ ਰੀਜਸ ਵਿੱਚ ਜੋੜਨ ਦਾ ਉਪਰਾਲਾ ਕੀਤਾ ਜਾਏ, ਮਹਿਮਾਨੀ ਕਾਗਰ ਹੋ ਜਾਂਦਾ, ਪੂਰਾ ਲਾਭ ਉਠਾਉਂਦਾ ਹੈ। ਸ਼ਰਧਾ ਨਿਰਮਾਣ ਤਾਂ ਚਿੱਤ ਦੀ ਇਕਾਗਰਤਾ। ਆਓ, ਹਰ ਪ੍ਰਾਣੀ ਦੁੱਖਾਂ ਤੋਂ ਬਰੀ ਹੋਣਾ ਚਾਹੁੰਦਾ, ਕੋਈ ਇਸ ਸਫ਼ਰ ਦੇ ਵਿਸ਼ਰ ਨਹੀਂ ਜੋ ਦੁੱਖ ਚਾਹੁੰਦਾ ਹੋਵੇ। ਦੁੱਖ ਤੋਂ ਸਾਰੀ ਦੁਨੀਆਂ ਡਰਦੀ ਹੈ, ਪਰ ਕੋਸ਼ਿਸ਼ ਕਰਨ ਦੇ ਬਾਵਜੂਦ, ਉਪਾਅ ਕਰਨ ਦੇ ਬਾਵਜੂਦ ਵੀ ਸਾਰੇ ਲੋਕ ਦੁੱਖਾਂ 'ਚ ਮੁਬਤਲਾ ਦੇਖਦੇ। ਪੂਰਾ ਦੁੱਖਾਂ ਤੋਂ ਬਰੀ ਕੋਈ ਹੋਇਆ ਨਹੀਂ। ਛੋਟੇ ਛੋਟੇ ਦੁੱਖ, ਇਹਦੇ ਰੋਜ਼ਾਨੇ ਹੋਰ ਦੁੱਖਾਂ ਲੱਗਦੇ, ਥੋੜ੍ਹਾ ਜਿਹਾ ਉਪਾਅ ਕਰਦਾ, ਪਰ ਜਮਾਂ ਹੀ ਦੁੱਖਾਂ ਤੋਂ ਬਰੀ ਹੋ ਜਾਣਾ। ਵਾਹਿਗੁਰੂ ਅੰਤਰਜਾਮੀ ਕਹਿੰਦਾ ਹੈ, ਜੀ ਤੂੰ ਮੇਰੀ ਸ਼ਰਨ, ਮੈਂ ਤੈਨੂੰ ਤਮਾਮ ਦੁੱਖਾਂ ਪਾਪਾਂ ਤੋਂ ਬਚਾ ਲਵਾਂ, ਤਮਾਮ ਦੁੱਖਾਂ ਪਾਪਾਂ ਤੋਂ ਬਰੀ ਕਰਕੇ ਆਪਣੇ ਵਰਗਾ ਹੀ ਸੁਖੀ ਬਣਾ ਦੇ। ਵਾਹਿਗੁਰੂ ਹਸਤੀ ਹੈ ਜਿਹਦੇ ਵਿੱਚ ਦੁੱਖ ਦਾ ਨਾ ਮਨੋ ਸ਼ਾਨ ਨਹੀਂ, ਜਿਹਦੇ ਵਿੱਚ ਮੌਤ ਨਹੀਂ, ਜਿਹਦੇ ਵਿੱਚ ਬਿਮਾਰੀ ਨਹੀਂ, ਜਿਹਦੇ ਵਿੱਚ ਗਰੀਬੀ ਨਹੀਂ, ਯਾਨੀ ਆਨੰਦ ਦਾ ਸਾਗਰ ਹੈ, ਉਹ ਅਜੇ ਹੀ ਬਣਾ ਦਿਆਂਗਾ। ਅਤੇ ਇਉਂ ਵਾਹਿਗੁਰੂ ਕਹਿੰਦਾ ਹੈ, ਮੇਰੀ ਸ਼ਰਨ, ਸ਼ਰਨ ਡਿੱਗ ਕੇ ਹੀ ਸਾਰੇ ਦੁੱਖਾਂ ਪਾਪਾਂ ਤੋਂ ਬਰੀਕ ਨਹੀਂ ਹੁੰਦਾ ਹੈ। ਸ਼ਾਇਦ ਗੁਰੂ ਤੇਗ ਬਹਾਦਰ ਮਹਾਰਾਜ ਨਵੇਂ ਪਾਤਸ਼ਾਹ, ਹਿੰਦੂ ਧਰਮ ਦੇ ਰਕਸ਼ਕ, ਇਸੀ ਮੌਕੇ ਹਿੰਦੂ ਧਰਮ 'ਤੇ ਕਿਤਨੀ ਵਿਪਤਾ ਆਈ ਸੀ। ਕਿਸੇ ਸ਼ਹਿਰ ਵਿੱਚ ਇੱਕ ਰਾਜਾ ਦਾ ਰਾਜ, ਉਸੀ ਸ਼ਹਿਰ ਵਿੱਚ ਇੱਕ ਗਰੀਬ ਆਦਮੀ ਵਸਦਾ, ਗਰੀਬ ਨਾਈ ਵਸਦਾ, ਬਹੁਤ ਗਰੀਬ ਹੈ, ਟੁੱਟਿਆ ਚੌਂਪੜਾ, ਮੀਂਹ ਪੈਂਦਾ, ਪਾਣੀ ਉਹਦੇ ਵਿੱਚ ਹੀ ਗਿਰਦਾ, ਹਰ ਕਿਸਮ ਦੀ ਤੰਗੀ ਹੈ, ਚਾਹੁੰਦਾ ਹੈ ਮੈਨੂੰ ਚਾਰ ਪੈਸੇ ਦੀ ਨੌਕਰੀ ਮਿਲ ਜਾਵੇ, ਆਪਣਾ ਦਿਨ ਕੱਟੀ ਜ਼ਰਾ ਆਸਾਨੀ ਨਾਲ ਹੋ ਜਾਏ। ਉਹ ਕੋਸ਼ਿਸ਼ ਕਰਦਾ ਹੈ ਕਿਤੇ ਨੂੰ ਕਿਤੇ ਨੌਕਰੀ ਮਿਲ ਜਾਵੇ, ਰਾਜਾ ਦੀ ਹਜ਼ੂਰੀ ਵਿੱਚ ਨੌਕਰੀ ਮਿਲ ਜਾਵੇ, ਪਰ ਨੇੜੇ ਨਹੀਂ ਕੋਈ ਲੱਗਣ ਦਿੰਦਾ, ਨਿਰਥਨ ਆਦਰ ਕੋਈ ਇਹਨਾਂ ਦੇ, ਕੋਈ ਨਹੀਂ ਨੇੜੇ ਲੱਗਣ ਦਿੰਦਾ। ਅਖੀਰ ਕਿਵੇਂ ਨਾ ਕਿਵੇਂ ਕਰਕੇ ਜਿਹੜਾ ਰਾਜਾ ਦੇ ਹਜ਼ੂਰੀ ਅਹਿਲਕਾਰ ਸਨ ਉਹਨਾਂ ਦੇ ਬਹੁਤ ਸਾਰੇ ਸੇਵਾ ਆਦਿ ਕਰਕੇ ਉਸਨੂੰ ਉਸਨੇ ਥੋੜ੍ਹੀ ਜਿਹੀ ਨੌਕਰੀ ਕਰ ਰਾਜਾ ਦੇ ਪਾਸ ਨਿਕਟ ਵਰਤੀ ਕੋਈ ਮੁਲਾਜ਼ਮ ਰਖਵਾ ਦਿੱਤਾ। ਉਸਨੇ ਬੜੀ ਸੇਵਾ ਕੀਤੀ, ਬਹੁਤ ਸੇਵਾ ਕੀਤੀ, ਰਾਜਾ ਪ੍ਰਸੰਨ ਹੋ ਗਿਆ, ਬਹੁਤ ਨੌਕਰੀ ਵਧ ਗਈ, ਫਿਰ ਹੋਰ ਜ਼ਿਆਦਾ ਸੇਵਾ ਕੀਤੀ, ਹੋਰ ਰਾਜਾ ਪ੍ਰਸੰਨ, ਉਦੋਂ ਜ਼ਿਆਦਾ ਨੌਕਰੀ, ਅਖੀਰ ਚੰਗੇ ਵੱਡੇ ਅਹਿਲਕਾਰਾਂ ਵਿੱਚ ਹੋ ਗਏ। ਹੁਣ ਉਸਦੇ ਪਾਸ ਕੋਠੀਆਂ ਹੋ ਗਈਆਂ, ਉਸਦੇ ਪਾਸ ਅੱਛੇ ਪੌਣ ਹੋ ਗਏ, ਉਹ ਲੋਕ ਜਿਹੜੇ ਨੇੜੇ ਨਹੀਂ ਸੀ ਲੱਗਣ ਦਿੰਦੇ ਉਸਦੇ ਪਾਸ ਆ ਕੇ ਆਪਣੇ ਫਾਇਦੇ ਵਾਸਤੇ ਉਹਨੂੰ ਮਿਲਦੇ। ਸੋ ਉਹਦੀ ਕਿਹੋ ਜਿਹੀ ਪੁਜ਼ੀਸ਼ਨ ਹੋ ਗਈ, ਇੱਕ ਸਿਰਫ ਰਾਜਾ ਦੀ ਸ਼ਰਨ ਵਿੱਚ ਆਣ, ਵਾਹਿਗੁਰੂ ਅੰਤਰਜਾਮੀ ਰਾਜਾ ਅਨਰਾਜ, ਉਸਦੀ ਸ਼ਰਨ ਵਿੱਚ ਆਇਆ ਕਹਿਣਾ ਕੀ ਹੈ। ਸੋ ਉਸਦੀ ਬਾਬਤ ਗੁਰੂ ਜੀ ਇੱਥੇ ਦੱਸਦੇ ਨੇ, ਜਿਹੜਾ ਵਾਹਿਗੁਰੂ ਦੀ ਸ਼ਰਨ ਡਿੱਗ ਪਏ ਉਹ ਕਿਵੇਂ ਦੁੱਖ ਦੂਰ ਹੋ ਜਾਂਦੇ ਹਨ, ਇਹ ਸ਼ਬਦ ਉਚਾਰਨ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਫਰਮਾਉਂਦੇ ਨੇ, ਮਨ ਰਹੇ ਪ੍ਰਭ ਕੀ ਸ਼ਰਨ ਵਿਚਾਰ। ਉਪਦੇਸ਼ ਸ਼ੀ ਪ੍ਰਥਾਇਆ ਹੁੰਦਾ ਜਾਂ ਮਨ ਪ੍ਰਥਾਇਆ ਹੁੰਦਾ, ਸਾਰਿਆਂ ਨੂੰ ਸਾਂਝਾ ਹੁੰਦਾ, ਮਹਾਂਪੁਰਖ ਪ੍ਰਥਾਇਆ ਸਾਖੀ ਬੋਲਦੇ ਸਾਂਝੀ ਸਕਦੇ ਹਨ। ਸਵਾਈਓ ਸਿੱਖਿਆ ਤਾਂ ਸਾਰੀ ਮਨ ਨੂੰ ਹੀ ਹੈ, ਮਨ ਹੀ ਵਿਗੜਿਆ, ਮਨ ਹੀ ਸਿਮਰ ਜਾਂਦਾ ਹੈ, ਮਨ ਹੀ ਸੁਖੀ ਹੁੰਦਾ, ਮਨ ਹੀ ਦੁਖੀ ਹੁੰਦਾ, ਇਸ ਕਰਕੇ ਇਸਨੂੰ ਸਮਝਾਉਣਾ ਹੈ। ਸੋ ਸਾਰੀ ਸਿੱਖਿਆ ਮਨ ਵਾਸਤੇ ਹੈ। ਸੋ ਇੱਥੇ ਮਨ ਨੂੰ ਮੁੱਖ ਰੱਖ ਕੇ ਸਿੱਖਿਆ ਦੇ ਮਨ ਦੇ ਪ੍ਰਭ ਕੀ ਕਰਨ ਵਿਚਾਰ, ਪ੍ਰਭ ਦੀ ਸ਼ਰਨ ਵਿਚਾਰ, ਡਿੱਗ ਕੇ ਸਾਰੇ ਦੁੱਖਾਂ ਤੋਂ ਬਰੀ ਹੁੰਦਾ। ਫਿਰ ਕਹਿੰਦਾ ਕੋਈ ਬਰੀ ਹੋਇਆ ਹੋਵੇ, ਕੋਈ ਮਿਸਾਲ ਦੋ, ਪ੍ਰਮਾਣ ਦੋ। ਉਸ ਮੌਕੇ ਗੁਰੂ ਜੀ ਇਸ ਸ਼ਬਦ ਵਿੱਚ ਚਾਰ ਮਿਸਾਲਾਂ ਦੇ ਕੇ ਦੱਸਦੇ, ਮਨ ਦੇ ਪ੍ਰਭ ਕੀ ਸ਼ਰਨ ਵਿਚਾਰ, ਜੇ ਸਿਮਰਤ ਗਣਕਾ ਸੀ ਉਧਰੀ ਤਾਂ ਕੋ ਜਾ ਸਿਮਰਤ ਭਇਓ ਟਲ ਥਰੂੰ ਜਾਂ ਕਹਿ ਸਿਮਰ ਅਰ ਨਿਰਭੈ ਪਦ ਪਾਇਆ ਦੁੱਖ ਹਰਤਾ ਹੈ ਵਿਦ ਕੋ ਸਵਾਮੀ ਤੈ ਕਾਹੇ ਬਿਸਰਾਇ ਜਬ ਹੀ ਸ਼ਰਨ ਗਈ ਕਿਰਪਾ ਨਿਤ ਗਜ ਗਰਾਹ ਤੇ ਛੂਟਾ ਮਹਿਮਾ ਨਾਮ ਕਹਾਂ ਲਓ ਵਰਨੋ ਰਾਮ ਕਹਿਤ ਬੰਧਨ ਤੇ ਤੂਟਾ ਅਜਾ ਮਲ ਪਾਪੀ ਜਗ ਜਾਣੇ ਨਿਮਕ ਮਾਹ ਨਿਸ਼ਤਾਰਾ ਅਨਕ ਕਹਿਤ ਚੇਤ ਚਿੰਤਾਮਨ ਤੈ ਵੀ ਉਤਰ ਚਾਰ ਪ੍ਰਮਾਣ ਗਣਕਰ ਧਰੂਮ ਦਾ ਗਜ ਦਾ ਔਰ ਅਜਾ ਮਲ ਦਾ ਚੌਨ ਨਰਕਾਂ ਤੋਂ ਜਮਾਂ ਤੋਂ ਚੁਰਾਸੀ ਤੋਂ ਦੇਹ ਤਾਰ ਕੇ ਅਨੇਕਾਂ ਦੁੱਖਾਂ ਦੀਆਂ ਤਕਲੀਫਾਂ ਉਠਾਉਣੀਆਂ ਪੈਂਦੀਆਂ ਸਾਰਿਆਂ ਤੋਂ ਛੁਟਕਾਰਾ ਪ੍ਰਭੂ ਦੀ ਸ਼ਰਨ ਡਿੱਗ ਕੇ ਹੁੰਦਿਆ ਪਹਿਲੇ ਪ੍ਰਮਾਣ ਆਉਂਦਾ ਹੈ ਜੇ ਸਿਮਰਤ ਗਨ ਕਰ ਸਕਦੀ ਤਾਂ ਕੋ ਜਾ ਸਿਰ ਉਤਾਰ ਉਹਦਾ ਉਤਾਰ ਕਿਵੇਂ ਹੋਇਆ ਭਾਈ ਸਾਹਿਬ ਭਾਈ ਗੁਰਦਾਸ ਗੁਰੂ ਘਰ ਦੇ ਵੇਦ ਵਿਆਸ ਮੰਨੇ ਜਿਨ੍ਹਾਂ ਦੀ ਰਚਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਮੰਨੀ ਜਾਂਦੀ ਆਪ ਦੀ ਗਨਕਾ ਦਾ ਇਤਿਹਾਸ ਥੋੜੇ ਅੱਖਰ ਮਜੇ ਗੁੰਤਨ ਕਰਕੇ ਦੱਸਦੇ ਨੇ ਗਨਕਾ ਪਾਪ ਨੂੰ ਹੋਏਗੀ ਪਾਪਾਂ ਦਾ ਗਲ ਹਾਰ ਪਰੋਤਾ ਹੀ ਹੁੰਦੇ
ਪਾਪਾਂ ਦਾ ਹਾਰ ਪਰੋਤਾ ਹੈ ਗਨਕਾ
ਦਰਪਣ ਹੋਏ ਕਿ ਪਾਪਾਂ ਦਾ ਗਲਹਾਰ ਪਰੋਤਾ। ਪਾਪ ਗੁਨਾਹ ਇੱਕੋ ਚੀਜ਼ ਦਾ ਨਾਂ ਹੈ, ਜਿਹਦਾ ਫਲ ਗੁਨਾਹਾਂ ਦਾ ਫਲ, ਪਾਪਾਂ ਦਾ ਫਲ ਦੁੱਖ ਹੈ, ਈਸ਼ਰੀ ਦਾ ਉਹਨਾਂ ਦਾ ਫਲ ਸੁੱਖ ਹੈ। ਜਿਹੜਾ ਸੁਖ ਸੁਖੀ ਹੋਣਾ ਚਾਹੁੰਦਾ ਆਪਣੇ ਸਰੀਰ ਦੀ ਪ੍ਰਵਿਰਤੀ ਪੁੰਨਾਂ ਵੱਲ, ਇੱਥੇ ਦੱਸਦੇ ਨੇ ਪਾਪਾਂ ਦਾ ਹਾਰ, ਇਹਨੇ ਬਹੁਤੇ ਪਾਪ ਕੀਤੇ। ਪਾਪ ਕਰਦਾ ਕਿਉਂ ਇਨਸਾਨ? ਬੁੱਧ ਮਲਨ ਹੋਣ ਕਰਕੇ, ਉਸ ਦੀ ਬੁੱਧ ਜਿਹੜੀ ਹੈ ਮਲਨ ਹੁੰਦੀ ਹੈ। ਜਿਵੇਂ ਗੱਡੀ ਨੂੰ ਚਲਾਉਣ ਵਾਲਾ ਡਰਾਈਵਰ ਹੁੰਦਾ, ਜਿਹੀ ਜੀ ਸਮਝ ਡਰਾਈਵਰ ਦੀ, ਵੈਸਾ ਗੱਡੀ ਨੂੰ ਠੀਕ ਜਾਂ ਛੇਤੀ ਭੰਨ ਦਿੰਦਾ ਹੈ ਕੋਈ ਮਲਨ ਬੁੱਧ ਵਾਲਾ। ਕੋਈ ਗੱਡੀ ਨੂੰ ਠੀਕ ਰੱਖਦਾ ਹੈ ਉਹਦੀ ਉਮਰ ਜ਼ਿਆਦਾ ਵੱਧ ਜਾਂਦੀ ਹੈ। ਇਸੀ ਤਰ੍ਹਾਂ ਜਿਸਮ ਰੂਪੀ ਗੱਡੀ ਹੈ, ਜੀਵਾਤਮਾ ਇਹਦਾ ਮਾਲਕ ਹੈ, ਬੁੱਧ ਇਸਦਾ ਡਰਾਈਵਰ ਹੈ। ਜਿਹੀ ਜੀ ਕਿਸੇ ਦੀ ਬੁੱਧ ਹੁੰਦੀ ਹੈ, ਜਿਸਮ ਰੂਪੀ ਗੱਡੀ ਨੂੰ ਉਸੀ ਤਰੀਕੇ ਸਿਰ ਚਲਾਉਂਦਾ। ਮਲਨ ਬੁੱਧ ਹੋਣ ਕਰਕੇ ਗਲਤ ਰਸਤੇ ਤੇ ਚੱਲਦੀ ਹੈ। ਬੁੱਧ ਦਾ ਮਲਨ ਹੋਣਾ ਜਾਂ ਚੰਗਾ ਹੋਣਾ ਇਹ ਸੁਸਾਇਟੀ ਮੈਂ 10 ਗੱਲਾਂ ਦਾ ਅਸਰ ਹੈ, ਲੇਕਿਨ ਸਭ ਤੋਂ ਮੁੱਖ ਚੀਜ਼ ਸੁਸਾਇਟੀ ਹੈ। ਕਬੀਰ ਮਨ ਪੰਖੀ ਪਿਆ ਉੜਦਾ ਹੈ ਦਿਸ ਜਾਏ, ਜੋ ਜੈਸੀ ਸੰਗਤ ਕਰੇ ਸੋ ਤੈ ਸੋ। ਜਿਹੀ ਜੀ ਕੋਈ ਸੰਗਤ ਕਰਦਾ ਹਜ਼ਾਰ, ਇਹ ਇਸਦੀ ਬੁੱਧ ਹੋ ਜਾਂਦੀ। ਜਿਹੀ ਜੀ ਬੁੱਧ ਹੋ ਜਾਂਦੀ ਹੈ, ਵੈਸਾ ਉਹੋ ਜਿਹੇ ਕਰਮਾਂ ਵਿੱਚ ਇਸਦੀ ਪ੍ਰਵਿਰਤੀ ਹੋ ਜਾਇਆ ਕਰਦੀ ਹੈ। ਜੋ ਕੁਛ ਦੁਨੀਆਂ ਤੇ ਦੇਖ ਰਹੇ ਹਾਂ ਉਹ ਸੁਸਾਇਟੀ ਦਾ ਹੀ ਅਸਰ ਹੈ। ਇਸ ਕਰਕੇ ਚੰਗੀ ਸੁਸਾਇਟੀ ਚੰਗੇ ਪਾਸੇ ਪ੍ਰਵਿਰਤ ਕਰਦੀ ਹੈ, ਬੁਰੀ ਸੁਸਾਇਟੀ ਦਾ ਫਲ ਬੁੱਧਮਲਨ ਹੋਣ ਕਰਕੇ ਬੁਰੇ ਕੰਮਾਂ ਵਿੱਚ ਪ੍ਰਵਿਰਤੀ ਹੁੰਦੀ ਹੈ। ਹਾਂਜੀ, ਇਉਂ ਪਾਪ ਬੁਰਾ, ਪਾਪੀ ਕੋ ਪਿਆਰ। ਪਾਪ ਬੁਰਾ ਹੈ, ਲੇਕਿਨ ਪਾਪੀ ਨੂੰ ਪਿਆਰਾ ਲੱਗਦਾ, ਚੰਗਾ ਲੱਗਦਾ। ਅਗਰ ਚੰਗਾ ਨਾ ਲੱਗੇ ਉਹ ਕਰੇ ਹੀ ਨਾ, ਕਿਉਂ? ਉਸਨੂੰ ਸਮਝਣੀ, ਉਸਦੀ ਬੁੱਧੀ ਇਹੀ ਜਿਹੀ ਹੋ ਚੁੱਕੀ ਹੈ। ਜਿਵੇਂ ਬੱਚਾ ਸੱਪ ਨੂੰ, ਅੱਗ ਨੂੰ ਚੰਗੀ ਸਮਝਦਾ, ਦੇਖਣ ਨੂੰ ਸੱਪ ਚੰਗਾ ਲੱਗਦਾ, ਚਮਕਦਾ, ਅੱਗ ਵੀ ਚੰਗੀ ਹੈ, ਹੱਥ ਪਾਉਂਦਾ ਅੱਗ ਵਿੱਚ ਸੱਪ ਨੂੰ ਫੜਦਾ, ਲੇਕਿਨ ਉਹ ਦੁੱਖ ਰੂਪ ਹੈ, ਬੱਚਾ ਹੈ, ਉਸਨੂੰ ਸਮਝਣੀ। ਇਸੀ ਤਰ੍ਹਾਂ ਹੀ ਪਾਪ ਬੁਰਾ ਹੈ, ਲੇਕਿਨ ਪਾਪੀ ਨੂੰ ਪਿਆਰਾ ਲੱਗਦਾ।
ਪਾਪੀ ਕੋ ਪਿਆਰਾ, ਪਾਪ ਬੁਰਾ।
ਪਾਪੀ ਕੋ ਪਿਆਰ। ਤਾਂ ਬੁਰਾ। ਸਾਰੇ ਗ੍ਰੰਥ ਸ਼ਾਸਤਰ ਕਹਿੰਦੇ, ਸਾਰੇ ਸਤਿਪੁਰਸ਼ ਕਹਿੰਦੇ ਹਨ, ਸਾਰੇ ਸਿਆਣੇ ਸਮਝ ਵਾਲੇ ਕਹਿੰਦੇ ਹਨ ਕਿ ਪਾਪ ਬੁਰੀ ਚੀਜ਼ ਹੈ। ਸਾਰਿਆਂ ਗ੍ਰੰਥਾਂ ਸ਼ਾਸਤਰਾਂ ਨੇ ਦੱਸਿਆ ਇਹਦਾ ਫਲ ਦੁੱਖ ਹੈ, ਕਿਉਂਕਿ ਦੁਨੀਆਂ ਵਿੱਚ ਜਿਹਾ ਜਿਹਾ ਕੋਈ ਕੰਮ ਕਰਦਾ ਉਹਦਾ ਨਤੀਜਾ ਵੀ ਕੋਈ ਨਾ ਕੋਈ, ਉਹਦਾ ਰਿਜ਼ਲਟ ਵੀ ਕੋਈ ਨਾ ਕੋਈ ਹੈ, ਉਹਦਾ ਫਲ ਵੀ ਕੋਈ ਨਾ ਕੋਈ ਹੈ। ਐਸਾ ਹੀ ਕਾਨੂੰਨ ਕੁਦਰਤ ਬਣਿਆ ਹੋਇਆ ਹੈ। ਇਸੇ ਤਰ੍ਹਾਂ ਪਾਪ ਬੁਰਾ, ਪਾਪੀ ਕੋ ਪਿਆਰਾ ਲੱਗਦਾ, ਉਹਨੂੰ ਪਿਆਰਾ ਲੱਗਦਾ ਕਿਉਂ, ਉਹਦਾ ਸੁਭਾਅ ਬਣ ਚੁੱਕਿਆ ਹੈ। ਇਸ ਪਾਪ ਤੋਂ ਵਾਰ ਵਾਰ ਵਿਵਰਜਿਤ ਕੀਤਾ ਹੈ, ਨਾਲ ਅਚੇਤ ਪਾਪ ਤੇ ਡਰ ਰਹੇ। ਗੁਰਬਾਣੀ ਕਹਿੰਦੀ ਹੈ, ਹੋਰ ਤਾਂ ਕੀ ਜਾਣ ਕੇ ਤਾਂ ਕੀ ਕਰਨ ਅਚੇਤ, ਕਿ ਇਹ ਜੇ ਪਾਪ ਪੈਰਾਂ ਹੇਠਾਂ ਕੀੜੇ ਕਰਕਟ ਆ ਕੇ ਮਰ ਜਾਣ। ਹੋਰ ਕੋਈ ਅਚੇਤ ਪਾਪ ਜਿਹਨਾਂ ਨੂੰ ਕਹਿੰਦੇ, ਜਾਣ ਬੁੱਝ ਕੇ ਤਾਂ ਕਹਿੰਦੇ ਕੀ ਕਰਨ ਅਚੇਤ ਪਾਪਾਂ ਤੇ ਵੀ ਡਰ, ਜਿਹੜੇ ਅਚਨ ਚੇਤ ਹੀ ਹੁੰਦੇ ਨੇ, ਉਹ ਤੋਂ ਵੀ ਭੈਖਾ ਹੋ ਗਈ ਅਛੇ ਰਹੀ ਹਨ। ਜ਼ਿਮੀਂਦਾਰਾਂ ਕਈ ਅਨਾਜ ਵਿੱਚ ਮਰ ਜਾਂਦੇ ਨੇ, ਪੀਣ ਵਿੱਚ ਮਰ ਜਾਂਦੇ, ਹੋਰ ਬਹੁਤ ਸਾਰੇ ਇਹੋ ਜਿਹੇ ਹਨ, ਉਹਨਾਂ ਤੋਂ ਵੀ ਡਰ। ਜੇ ਜਾਣ ਬੁੱਝ ਕੇ ਤਾਂ ਫਿਰ ਕਹਿਣੇ ਕੀ ਹੈ, ਇਉਂ ਫਰਮਾਉਂਦੇ ਹਨ, ਡਰਦੇ 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 ਪਾਪਾਂ ਤੇ ਡਰ, ਡਰਦੇ 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 ਪਾਪਾਂ ਤੇ ਡਰ, ਕਰਨਾ ਮੈਂ ਸ਼ਰਨ ਤਾਂ ਹੈ ਤੁਮ ਪਰ। ਅਚੇਤ ਪਾਪਾਂ ਤੋਂ ਵੀ ਡਰਨਾ ਚਾਹੀਦਾ ਹੈ, ਇੱਥੇ ਤੱਕ ਵਿਵਰਜਿਤ ਕੀਤਾ ਹੈ। ਪਾਪ ਗੁਨਾਹ ਕਿਹਨੂੰ ਕਹਿੰਦੇ ਹਨ, ਜਿਸਦਾ ਫਲ ਦੁੱਖ ਹੈ, ਆਪਣੇ ਆਪ ਵੀ ਜਿਸਦਾ ਫਲ ਮਨ ਵੀ ਮਲਨ ਹੋ ਜਾਂਦਾ ਹੈ, ਮਨ ਅੰਦਰੋਂ ਗਵਾਹੀ ਦਿੰਦਾ ਹੈ ਇਹ ਬੁਰਾ। ਸ਼ਰਾਬ, ਜੂਆ ਔਰ ਕਬਾਬ, ਦੁਨੀਆਂ ਗੱਲਾਂ, ਸਦਾਚਾਰ, ਬਹੁਤ ਸਾਰੀਆਂ ਜਿਹੀਆਂ ਗੱਲਾਂ, ਵੱਡੀਆਂ ਰਿਸ਼ਵਤਾਂ, ਚੋਰੀਆਂ, ਥਾੜੇ, ਡਾਕੇ, 400 ਵੀਹੀਆਂ ਨੂੰ ਇਹ ਗੁਨਾਹ ਵਿੱਚ ਮੰਨੀ ਜਿਹਨੂੰ ਤਕਰੀਬਨ ਹੋਰ ਬਹੁਤ ਸਾਰੀਆਂ ਗੱਲਾਂ। ਸੋ ਆਓ, ਪਰ ਸੁਭਾਅ ਜਦੋਂ ਬਣ ਜਾਂਦੇ ਬੰਦੇ ਤਾਂ ਉਦੋਂ ਇਹਨੂੰ ਮਹਿਸੂਸ ਹੀ ਨਹੀਂ ਹੁੰਦਾ ਵੀ ਇਹ ਗੁਨਾਹ ਰੂਪ ਨੇ, ਬੁਰੀਆਂ ਸੁਭਾਅ ਦੇ ਅਧੀਨ ਹੋ ਜਾਂਦਾ। ਇੱਧਰ ਗਨਕਾ ਦਾ ਜ਼ਿਕਰ ਆਉਂਦਾ, ਕਿਸੇ ਸ਼ਹਿਰ ਵਿੱਚ ਗਨਕਾ ਰਹਿੰਦੇ। ਸੋ ਉਸਨੇ ਇਤਨੇ ਪਾਪ ਗੁਨਾਹ ਕੀਤੇ, ਮਾਨੋ ਹਾਰ ਹੀ ਪਰੋ ਲਿਆ ਪਾਪਾਂ ਦਾ, ਯਾਨੀ ਬੇਨਤੀ ਕੀਤੇ, ਗਿਣਤੀ ਤੋਂ ਜ਼ਿਆਦਾ ਕੀਤੇ, ਜਿਹਦੀ ਗਿਣਤੀ ਨਹੀਂ ਹੋ ਸਕਦੀ।
ਪਾਪਾਂ ਦਾ ਹਰ ਪਰੋਤਾ ਹੈ ਗਨਕਾ, ਪਾਪਾਂ ਦਾ ਹਰ ਪਰੋਤਾ ਗਨਕਾ।
ਗਰ ਹਾਰ ਪੁਰੁੱਤ ਇਤਨੇ ਗੁਨਾਹ ਕੀਤੇ ਬਹੁਤ ਹੀ ਕੀਤੇ ਪਰ ਇੱਕ ਗੱਲ ਜ਼ਰੂਰ ਸੀ ਉਹਦੇ ਚਿੱਤ ਵਿੱਚ ਪਸ਼ਚਾਤਾਪ ਜ਼ਰੂਰ ਹੁੰਦਾ ਇਹ ਖਿਆਲ ਬਹੁਤ ਦਫ਼ਾ ਉੱਠਦਾ ਮਨਾ ਮਨੁੱਖਾ ਸਰੀਰ ਲੱਖ 84 ਜੌਨ ਵਿੱਚੋਂ ਇੱਕ ਬਾਦਸ਼ਾਹ ਦੇ ਹੀ ਇਹੀ ਪ੍ਰਭੂ ਪ੍ਰਾਪਤੀ ਵਾਸਤੇ ਸਾਰੇ ਦੁੱਖਾਂ ਤੋਂ ਬਰੀ ਹੋਣ ਵਾਸਤੇ ਮੁਕਤ ਹੋਣ ਵਾਸਤੇ ਖੁੱਲ੍ਹਾ ਦਰਵਾਜ਼ਾ ਬਾਕੀ ਦੇ ਤਮਾਮ ਦਰਵਾਜ਼ੇ ਬੰਦ ਇਸ ਮਾਨੁਕ ਤਨ ਵਿੱਚ ਆ ਕੇ ਪਰਮੇਸ਼ਰ ਦਾ ਭਜਨ ਕਰਕੇ ਜਨਮ ਮਰਨ ਦੇ ਦੁੱਖਾਂ ਤੋਂ ਹੋਰ ਤਮਾਮ ਦੁੱਖਾਂ ਤੋਂ ਬਰੀ ਹੋਣਾ ਸੀ ਪਰ ਤੇਰੀ ਜ਼ਿੰਦਗੀ ਦਾ ਰਾਹ ਕਿਹੋ ਜਿਹੇ ਪਾਸੇ ਹੈ ਸ਼ਾਇਦ ਤੈਨੂੰ ਨਰਕ ਵੀ ਨਾ ਚੱਲਣ ਇਹੋ ਜਿਹੇ ਖਿਆਲਾਤ ਆ ਕੇ ਉਸਦੇ ਚਿੱਤ ਨੂੰ ਬੇਬਲ ਕਰਦੇ ਸਨ ਇਹ ਕਿਉਂ ਖਿਆਲ ਇਹੋ ਜਿਹੇ ਆਉਂਦੇ ਸੀ ਸਾਥ ਪ੍ਰਤੀਤ ਹੁੰਦਾ ਹੈ ਉਹਦੇ ਹਿਰਦੇ ਰੂਪੀ ਜ਼ਮੀਨ ਵਿੱਚ ਪਿਛਲੇ ਜਨਮ ਦਾ ਕੋਈ ਭਗਤੀ ਦਾ ਬੀਜ ਪਿਆ ਹੋਇਆ ਉਹ ਉੱਗਣ ਦੀ ਕੋਸ਼ਿਸ਼ ਕਰਦਾ ਹੈ ਜ਼ਮੀਨ ਵਿੱਚ ਬੀਜ ਪਿਆ ਹੋਵੇ ਕਿਸੇ ਜੜੀ ਬੂਟੀ ਦਾ ਉਸਨੂੰ ਸਿਰ ਪਾਣੀ ਆ ਜਾਵੇ ਮੀਂਹ ਵਰ ਜਾਏ ਜਾਂ ਕਿਸੇ ਤਰੀਕੇ ਸਿਰ ਪਾਣੀ ਆ ਜਾਵੇ ਉੱਗ ਪੈਂਦਾ ਹੁੰਦਾ ਉਨੀ ਦੇਰ ਤੱਕ ਪਿਆ ਰਹਿੰਦਾ ਸੋ ਇਸੇ ਤਰ੍ਹਾਂ ਹੀ ਜਿਸਮ ਦੇ ਅੰਦਰ ਹਿਰਦੇ ਰੂਪੀ ਧਰਤੀ ਦੇ ਵਿੱਚ ਜਿਸਦੇ ਪਿਛਲੇ ਜਨਮ ਦਾ ਭਗਤੀ ਦਾ ਬੀਜ ਪਿਆ ਹੈ ਉਹ ਉੱਗਣ ਦੀ ਅਵਸ਼ੀ ਕੋਸ਼ਿਸ਼ ਕਰਿਆ ਕਰਦਾ ਹੈ ਪਰ ਉੱਗਦਾ ਵੇਲੇ ਸਿਰ ਹੈ ਜਦੋਂ ਪਾਣੀ ਹੈ ਸਤਸੰਗ ਰੂਪੀ ਵਰਖਾ ਹੋ ਜਾਵੇ ਦੇਖੋ ਨਾ ਸਦਨਾ ਨਾਮ ਕਰਕੇ ਕਸਾਈ ਹੋਇਆ ਕਸਾਈ ਦਾ ਲੜਕਾ ਕਸਾਈਆਂ ਦਾ ਕੀ ਕੰਮ ਹੁੰਦਾ ਬੱਕਰਿਆਂ ਦੇ ਗਲ ਵੱਢਣੇ ਮਾਸ ਵੇਚਣਾ ਹੋਰ ਕੰਮ ਹੀ ਪੈਸਾ ਸੋ ਇਹੋ ਜਿਹਾ ਕਿਸੇ ਦਾ ਕੰਮ ਹੈ ਪਿਤਾ ਪੁਰਖੀ ਵਾਲਾ ਇਹੋ ਜਿਹਾ ਕੰਮ ਲੋਕ ਆਪਣੇ ਬੱਚਿਆਂ ਨੂੰ ਵੀ ਕਰਨ ਲਾ ਦਿੰਦੇ ਜ਼ਿਮੀਦਾਰਾਂ ਦੇ ਬੱਚੇ ਅਕਸਰ ਥੋੜ੍ਹਾ ਬਹੁਤਾ ਡੰਗਰ ਬੱਚਾ ਖੋਲਣਾ ਹੋਰ ਬਾਹਰਲਾ ਕੰਮ ਕਾਰ ਕਰਨਾ ਲੱਗ ਹੀ ਜਾਂਦੇ ਭਾਵੇਂ ਪੜਦੇ ਪੁੜਦੇ ਇਸੀ ਤਰ੍ਹਾਂ ਲੁਹਾਰਾਂ ਦੇ ਲੋਹੇ ਦਾ ਕੰਮ ਕਰਨ ਲੱਗ ਪੈਂਦੇ ਤਰਖਾਣਾ ਦੇ ਲੱਕੜ ਦਾ ਦਰਜੀਆਂ ਦਾ ਥੋੜ੍ਹਾ ਬਹੁਤਾ ਟਾਂਕੇ ਟੂੰਕੇ ਲਾਉਣ ਲੱਗ ਪੈਂਦੇ ਜਿਹੋ ਜਿਹਾ ਕਿਸੇ ਦਾ ਕੰਮ ਹੈ ਬੱਚੇ ਵੀ ਅਕਸਰ ਥੋੜ੍ਹਾ ਬਹੁਤ ਉਹੋ ਜਿਹਾ ਕੰਮ ਕਰਨ ਲੱਗ ਪੈਂਦੇ ਇਸੀ ਤਰ੍ਹਾਂ ਦੁਕਾਨਦਾਰ ਬੱਚਿਆਂ ਨੂੰ ਕਈ ਦਫ਼ਾ ਦੁਕਾਨਾਂ 'ਤੇ ਬਿਠਾਉਣ ਲੱਗ ਪੈਂਦੇ ਇਸੀ ਤਰ੍ਹਾਂ ਇਹਦਾ ਪਿਤਾ ਕਸਾਈ ਸੀ ਸਦਨੇ ਦਾ ਇਸ ਨੂੰ ਵੀ ਦੁਕਾਨ 'ਤੇ ਬਿਠਾਉਣ ਲੱਗ ਬੱਚਾ ਸੀ ਦੁਕਾਨ 'ਤੇ ਬਹਿੰਦਾ ਮਹਿਸੂਸ ਵੇਚਦਾ ਸੀ ਪਰ ਜਦੋਂ ਥੋੜ੍ਹਾ ਜਿਹਾ ਵੱਡਾ ਹੋਇਆ ਇਸ ਨੂੰ ਬੱਕਰੇ ਵੱਢਣ ਵਾਸਤੇ ਵੀ ਕਹਿੰਦਾ ਹੁੰਦਾ ਪਰ ਇਸ ਨੂੰ ਕਿਰਨਾ ਸੀ ਇਸ ਨੂੰ ਇਸ ਕੰਮ ਤੋਂ ਨਫ਼ਰਤ ਸੀ ਪਰ ਪਿਤਾ ਦਾ ਹੁਕਮ ਮੰਨ ਕੇ ਬਹਿੰਦਾ ਸੀ ਦੁਕਾਨ 'ਤੇ ਵੀ ਬਹਿੰਦਾ ਸੀ ਕਈ ਦਫ਼ਾ ਬੱਕਰਿਆਂ ਦੇ ਗਲ ਵੀ ਵੱਡੇ ਜੇ ਕਿਤੇ ਕਿਤਾਈ ਦੇ ਕੰਨ ਵਿੱਚ ਪਰਮੇਸ਼ੁਰ ਦੇ ਨਾਮ ਦੀ ਧੁਨੀ ਪੈ ਜਾਂਦੀ ਇਹ ਵਜਤ ਵਿੱਚ ਆ ਕੇ ਮਸਤੀ ਵਿੱਚ ਨੱਚ ਉੱਠਿਆ ਕਰਦਾ ਇਹ ਜੀ ਹਾਲਤ ਸੀ ਅੱਜ ਇੱਕ ਦਿਨ ਦਾ ਜ਼ਿਕਰ ਦੇਖੋ ਨਾ ਇਹਦੇ ਸਿਰ 'ਤੇ ਮਾਂਸ ਦਾ ਟੋਕਾ ਤੁਰਿਆ ਜਾ ਰਿਹਾ ਦੂਰਾਂ ਫਸਲਾਂ ਦੇ ਉੱਪਰ ਦੀ ਇੱਕ ਲਹਿਰਾਉਂਦੀ ਹੋਈ ਪਰਮੇਸ਼ੁਰ ਦੇ ਨਾਮ ਦੀ ਧੁਨੀ ਇਹਦੇ ਕੰਨ ਵਿੱਚ ਇਉਂ ਪੈਂਦੀ ਹੈ ਸਿਮਰਨ ਭਜਨ ਦਿਆ ਨਹੀਂ ਕਿੰਨੀ ਤਾਂ ਮੁਖ ਜੋੜਾ पापी जियरा लोभ करत है आज काल उठ जाएगा लाल जला के जन्म गवाया माया फर्म पुलाएंगा धन जोबन का गर्व न कीजे कागत जंगल जाएंगा जो जम आए केस कह पटके ता दिन कछ न बसाएंगा सिमरन भजन दया ने कीनी तामुख चोटा खाए नानुक तन थार के ना सिमरन कीता परमेश्वर दे नामा दा सिमरन ना भजन ये कीर्तन शलागा उदे भजन गाने ना ए कीता ना दया कीती दुखियां पुरुषां ते दुखे नूं अन्न देना प्यासे नूं पाणी लोड़वंद नूं अगर तेरी ताकत है उस तरह होर कई तरीके सिर जिस तरीके सिर तू किसी दी मदद कर सकदा ए बिना कीता दया नहीं कीती तिन्ने कम दुनिया ते सार हन श्रेष्ठ हन सिमरन भजन और दया तिन्ना विचों कोई नहीं कीता ता अगे जमां दी गुरजां खाणियां पैणगियां जमां दे हंटर खाने पैणगे कबीर जमका ठेंगा बुरा है ओ नहीं सहया जाए एक जो साधु मोह मिलियो तिन लियो अंचर लाए वीर जी का जमा दा हंटर चार उंगल दी ओदी हत्थी हुंदी है जमदूत जदों मुलजम नूं लैण आउंदे ने उस रस्ते मार दे कुड़ते ले जांदे ओदी इतनी सट है जमका ठेंगा उभरा ओ नहीं सहया जाए इक हंटर मार देन बेहोश हो जांदा इन्नी सट वे फिर होश आउंदी है इक फिर मार दिंदे इउं जम मार विच कुटते कुटते धर्म राजा ते जाके पेश करदे सो फिर बचा किवें होया अगली पंक्ति कबीर जी कहिंदे एक जो साधु मोह मिलियो तिनो लियो अंचल लाए अपने गुरु रामानंद वल इशारा करते ओ मैनू मिले उन्होंने मैनू वाहिगुरु की भगती विच लगाता जमा दा रस्ता ही दूर रह गया जिहड़े वाहिगुरु की भगती करदे ओ जम दे मार्ग ते दूर जम दे रस्ते जांदे पापी गुनाही जिहड़े भजन नहीं करदे इतिहाद सो जदों ए कन्न विच आवाज पई सदने दे सिमरन भजन दया तिन्ने गल्लां जो कुछ भी नहीं कीता ता मुख चोटा खाएगा जमा दियां चोटा ओदे हंटर तकलीफां उन्हें दे चाबुक खाने पैणगे स्वयं इस तरीके सिर एक शब्द कन्न द्वारा होके हिरदे विच पहुंचिया बुद्ध ने झट विचार कर ली इन्नी सट वजी बेहोश होके गिर पैंदा टोकरा और जा डिगदा है मांस दे लोथड़े खिलर जांदे हन आ बेहोश पिया होया है रस्ता है लोकां दा मेला लग गया उत्थे मांस दे लोथड़े उन्हां नूं कुत्ते कां इलां आ चिंबड़ियां सो कुछ देर तो बाद जदों उन्हूं होश आई इही आवाज फिर कन्न विचों गूंजदी है सिमरन भजन दयानी कीनी ता मुख चोटां खाएगा ਵਿਚਾਰਾ ਖਾਲੀ ਟੋਕਰਾ ਲੈ ਕੇ ਤੁਰ ਗਿਆ। ਕਿਉਂ? ਇੱਕ ਸਾਈ ਦਾ ਮੁੰਡਾ, ਦਿਨ ਰਾਤ ਮਾਸ ਵੇਚਣ ਵਾਲਾ, ਬੱਕਰੇ ਵੱਢਣ ਵਾਲਾ। ਉਸਨੂੰ ਸ਼ਬਦ ਦੀ ਇੰਨੀ ਸੱਟ ਕਿਉਂ ਵੱਜੀ? ਸ਼ਬਦ ਬਾਣ ਹੈ ਆਪਣਿਆਂ ਪਛਾੜ, ਬਾਣ ਸੁਚਾਵਾਂ ਸਿੰਨ ਕੇ, ਗੁਰਮੰਤਰ ੜਾ ਚਿਤਾਰ, ਨਾਨਕ ਦੁੱਖ ਨ ਥੀ ਵਹੀ। ਕੋਈ ਕਸ ਕੇ ਬਾਣ ਮਾਰੇ, ਜੇ ਤਾਂ ਅੱਗੇ ਕਰੜਾ ਥਾਂ ਹੈ, ਲੱਗਦਾ ਹੈ ਬਾਣ ਜ਼ਰੂਰ, ਪਿੱਛੇ ਮੁੜ ਆਉਂਦਾ ਹੈ, ਖੁੱਬਣ ਨੂੰ ਥਾਂ ਨਹੀਂ। ਜੇ ਪੋਲਾ ਥਾਂ ਹੈ, ਉਹ ਬਾਣ ਖੁੱਬ ਜਾਂਦਾ। ਇਸੀ ਤਰ੍ਹਾਂ ਸ਼ਬਦ ਬਾਣ ਹੈ, ਜਿਨ੍ਹਾਂ ਦੇ ਹਿਰਦੇ ਨਰਮ ਹਨ, ਉੱਥੇ ਛੇਕ ਕਰ ਜਾਂਦਾ ਹੈ, ਕਰੜੇ ਹਿਰਦੇ ਨੂੰ ਲੱਗਦਾ ਤਾਂ ਹੈ, ਪਿੱਛੇ ਮੁੜ ਆਉਂਦਾ। ਇਹਦਾ ਹਿਰਦਾ ਨਰਮ ਸੀ, ਇਸ ਕਰਕੇ ਇਹ ਕਿਉਂ ਪਿਛਲੇ ਜਨਮ ਦਾ ਇਹਦੇ ਹਿਰਦੇ ਰੂਪੀ ਜ਼ਮੀਨ ਵਿੱਚ ਕੋਈ ਬੀਜ ਪਿਆ ਹੋਇਆ ਸੀ ਭਗਤੀ ਦਾ, ਜੋ ਕਿ ਉੱਗਣ ਦੀ ਕੋਸ਼ਿਸ਼ ਕਰਦਾ ਸੀ। ਸੋ ਸਮਾਂ ਪਾ ਕੇ ਉੱਗਿਆ ਵੀ ਉਹੀ ਭਗਤ ਸਾਧਨਾ ਬਣਿਆ। ਕਹਿੰਦੇ ਅਨੁਸ਼ਾਸਨ ਇਹੀ ਹਾਲ ਸੀ ਗਨਕਾ, ਉਹਦੇ ਚਿੱਤ ਵਿੱਚ ਇਹੋ ਜਿਹੇ ਖਿਆਲਾਤ ਆ ਕੇ ਮਨਾ ਮਾਨੁਕ ਤਨ ਪ੍ਰਭੂ ਵਾਹਿਗੁਰੂ ਦੀ ਭਗਤੀ ਵਾਸਤੇ ਮਿਲੇ। ਪਰ ਤੇਰੀ ਜ਼ਿੰਦਗੀ ਦਾ ਰੋ ਕੁਛ ਇਹੋ ਜਿਹੇ ਪਾਸੇ ਜਿਸਨੇ ਤੈਨੂੰ ਹੋਰ ਨਰਕਾਂ ਵਿੱਚ ਲੈ ਜਾਣਾ। ਇਹ ਜੇ ਖਿਆਲਾਤ ਆ ਕੇ ਉਹਦੇ ਚਿੱਤ ਨੂੰ ਬੇਬਲ ਕਰਦੇ ਸਨ, ਪਰ ਹਾਲਤ ਲੰਗੜੇ ਗਧੇ ਵਾਲੀ। ਲੰਗੜਾ ਗਧਾ ਜਲਣ ਵਿੱਚ ਫਸਿਆ, ਟੰਗਾ ਟੁੰਗਾ ਦਾ ਮਾਰਦਾ ਹੈ, ਨਿਕਲ ਨਹੀਂ ਸਕਦਾ, ਹੋਰ ਤਾਂ ਸਿੰਘ ਜਾਂਦਾ। ਜਲਣ ਦਾ ਸੁਭਾਅ, ਜਿੰਨੀ ਦੇਰ ਤੱਕ ਕੋਈ ਫੜਕੇ ਖਿੱਚ ਕੇ ਕੱਢੇ ਨਾ, ਉੱਥੋਂ ਨਿਕਲਦਾ ਨਹੀਂ ਹੁੰਦਾ। ਇਹ ਹਾਲਤ ਸੀ ਸਾਧ ਇਉਂ ਇਸੀ ਤਰ੍ਹਾਂ ਕੁਛ ਸਮਾਂ ਗੁਜ਼ਰਦਾ ਚਲਾ ਗਿਆ। ਇਹ ਜੇ ਖਿਆਲਾਤ ਆ ਕੇ ਉਹਦੇ ਚਿੱਤ ਨੂੰ ਬੇਬਲ ਕਰਦੇ ਚਲੇ ਗਏ, ਪਰ ਲੋੜ ਸੀ ਮਦਦ ਦੀ। ਅੱਜ ਉਹ ਸਮਾਂ ਆ ਗਿਆ। ਇੱਕ ਉਸ ਸ਼ਹਿਰ ਤੋਂ ਬਾਹਰ ਕੋਈ ਮਹਾਂਪੁਰਖ ਰਹਿੰਦੇ ਹਨ, ਜਦੋਂ ਅਸੀਂ ਬਾਣੀ ਨੂੰ ਵਿਚਾਰਦੇ ਹਾਂ, ਇਹ ਜਿਹੇ ਸ਼ਬਦ ਬੜੇ ਆਉਂਦੇ ਹਨ, ਸੰਤ, ਸਾਧ, ਗੁਰਮੁਖ, ਤਤਵੇਤੇ, ਮਹਾਂਪੁਰਖ, ਬ੍ਰਹਮ ਗਿਆਨੀ, ਅਬਰਸ, ਇਹ ਜਿਹੇ ਬਹੁਤ ਸਾਰੇ ਸ਼ਬਦ ਆਉਂਦੇ। ਇਹਨਾਂ ਦਾ ਭਾਵ ਉਹਨਾਂ ਰੂਹਾਂ ਵੱਲ ਹੈ ਜਿਹੜੀਆਂ ਪ੍ਰਭੂ ਵਿੱਚ ਤਪੇਤ। ਭਾਵੇਂ ਬਹੁਤ ਸਾਰੇ ਲੋਕ ਆਪਣੀ ਛੋਟੀ ਜਿਹੀ ਮਤ ਦੁਆਰਾ ਸਨ, ਜਿਹਨੇ ਉੱਪਰਲਾ ਕੋਈ ਲਿਬਾਸ ਬਣਾ ਲਿਆ ਉਹਨੂੰ ਸੰਤ ਕਹਿਣ ਲੱਗ ਪੈਂਦੇ। ਉੱਪਰਲੀ ਯੂਨੀਫਾਰਮ ਨੂੰ ਦੇਖ ਕੇ ਸੰਤ ਕਹਿਣ, ਭਾਵੇਂ ਅੰਦਰੋਂ ਕੁਛ ਵੀ ਨਾ ਹੋਵੇ, ਜੇ ਖੋਤੇ ਤੇ ਭਗਵਾਂ ਕੱਪੜਾ ਪਾਇਆ ਉਹ ਸੰਤ ਬਣ ਜਾਊਗਾ। ਇਸੀ ਤਰ੍ਹਾਂ ਐਸਾ ਹੈ ਆਪਣੇ ਅਨੁਮਾਨ ਨਾਲ, ਜਾਂ ਕਈ ਇੱਕ ਦੋ ਸ਼ਬਦ ਪੜ੍ਹਦੇ ਉਹਨੂੰ ਕਹਿੰਦੇ ਵੀ ਸੰਤ ਬਣ ਗਏ, ਇਹ ਸੰਤ ਦੀ ਡੈਫੀਨੇਸ਼ਨ ਹੈ ਕੋਈ, ਜਾਂ ਕੋਈ ਕਥਾ ਵਾਰਤਾ ਕਰਦੀ ਕਦੇ ਸ਼ਬਦ ਲਓ ਜੀ ਤਾਂ ਸੰਤ ਬਣ ਗਏ। ਸੰਤ ਦੀ ਡੈਫੀਨੇਸ਼ਨ ਤਾਂ ਕੁਛ ਹੋਰ ਹੈ ਸਾਧ ਸਿੰਘ ਜੀ। ਸਾਸ ਗ੍ਰਾਸਨਾ ਵੀਸਰੇ ਹਰਨਾਮਾ ਮਨ ਮੰਤ, ਧਨਸ ਸਹੀ ਨਾਨਕਾ ਪੂਰਨ ਸਹੀ। ਜਿਸਨੂੰ ਸਾਸ ਗ੍ਰਾਸ ਵਾਹਿਗੁਰੂ ਦਾ ਭਜਨ ਨਹੀਂ ਵਿਸਰਦਾ, ਔਰ ਜਿਸਦੇ ਨਿਗਾਹ ਵਿੱਚ ਸੰਸਾਰ ਕੁਛ ਹਸਤੀ ਨਹੀਂ ਰੱਖਦਾ, ਇੱਕ ਕੇਵਲ ਸੰਕਲਪ ਤੋਂ ਜ਼ਿਆਦਾ। ਸੰਸਾਰ ਕੀ? ਇੱਕ ਗੁਰਨੇ ਦਾ ਨਾਮ ਸੰਸਾਰ ਹੈ, ਮਨ ਦੀ ਕਲਪਨਾ ਦਾ ਨਾਮ ਸੰਸਾਰ ਹੈ, ਔਰ ਜਿਹਦੇ ਗਿਆਨ ਅੱਖਾਂ ਖੁੱਲ ਚੁੱਕੀਆਂ ਹਨ, ਸਾਰੇ ਵਾਹਿਗੁਰੂ ਦੇਖਦਾ ਹੈ, ਉਸਦਾ ਨਾਮ ਸੰਤ ਹੈ। ਜਿਹਦਾ ਚਿੱਤ ਇਉਂ ਸ਼ਾਂਤ ਹੋ ਚੁੱਕਾ ਹੈ, ਉਹਦਾ ਚਿੱਤ ਬਿਲਕੁਲ ਠੰਡਾ ਠਾਰ ਗੜੇ ਵਾਂਗੂ ਹੋ ਗਿਆ ਹੈ। ਦੇਖੋ ਨਾ, ਦੁਨੀਆਂ ਦੇ ਚਿੱਤ ਸ਼ਾਂਤ ਨਹੀਂ ਹਨ, ਉੱਪਰੋਂ ਭਾਵੇਂ ਕੁਛ ਲਿਬਾਸ ਬਣਾਈ ਫਿਰੇ। ਮਨ ਦੀ ਅਵਸਥਾ ਦੇਖੋ, ਮਨ ਤਾਂ ਇਉਂ ਪੁੱਜ ਰਹੀ ਜਿਵੇਂ ਪੱਟ ਵਿੱਚ ਦਾਣਾ ਪੁੱਜਦਾ, ਮਨ ਦੀ ਹਾਲਤ ਇਹੀ ਜੀ ਹੈ। ਸੰਤ ਹੈ ਜਿਹਦਾ ਚਿੱਤ ਸ਼ਾਂਤ ਹੋ ਚੁੱਕਾ ਹੈ, ਜਿਹਦੇ ਅੰਦਰੋਂ ਸੰਸਾਰ ਨਿਕਲ ਚੁੱਕਿਆ ਹੈ, ਕੇਵਲ ਵਾਹਿਗੁਰੂ ਵਾਹਿਗੁਰੂ ਰਹਿ ਗਿਆ ਹੈ। ਹੋਰ ਸੰਤਾਂ ਦੀ ਡੈਫੀਨੇਸ਼ਨ ਬਹੁਤ ਸਾਰੇ ਥਾਂ ਥਾਂ ਦੱਸੀ ਹੈ। ਇੱਕ ਇਹੋ ਜਿਹੇ ਮਹਾਂਪੁਰਖ ਅਚਾਨਚਕ ਗਨਕਾ ਵਾੜੇ ਆਏ ਖਲੋਤਾ, महापुरख अचान चक गनका वाड़े आए खोता। हाँ महापुरख सत पुरश अनेक ए नाम उन्होंने प्रथाए उचारण किए हैं जड़िया रूहां वाहेगुरू विच अभेद हैं उन्हों की बाबती इथे दसते हैं। पस्ता टूटी झूंपड़ी चीर सब छिन्ना जातना पतना आदर उद्यान फरमिन्ना मित्र ना एक तन रूपहीन कि शाख न सिन्ना राजा सगली शिष्ट का हर नाम मन भिन्ना जिसकी धूड़ मनु दे पर भवे सो प्रसन्ना। उपरला इतने दस दिन भावे टूटी छपरी ओद पस्ता टूटी झूंपड़ी चीर सब छिन्ना वस्त्र भावे सारे ही फटे जातना पतना आदर उद्यान फरमिन्ना ओरी चंगी जात भी नहीं भावे ओरी इज्जत भी कोई नहीं कोई जानता नहीं ना कोई आदर करता है भावे जंगलों में ही विचरता रहा है। मित्र ना एक धन रूप ही नहीं कि शक न सी ना ना तो कोई मित्र है ना ओर पास कोई धन है ना ओर कोई हितु है ना साख संबंध है पर अगे दस दिन एक वस्तु ओर पास है सारी दुनिया का राजा है वह की राजा सगली सिष्ट का हर नाम मन पिन्ना जिहदा मन वाहिगुरु दे भजन विच भिजिया होया है सारी दुनिया दा राजा है। इहनूं दसदे हां प्यारे जी राजा सारी दुनिया दा प्यारे जी
Yeah.
ਇਹ ਦੱਸਦੇ ਹਨ ਜਿਸ ਦਾ ਮਨ ਵਾਹਿਗੁਰੂ ਦੇ ਭਜਨ ਵਿੱਚ ਲੀਨ ਹੈ ਉਹ ਸਾਰੀ ਦੁਨੀਆਂ ਦਾ ਰਾਜਾ ਹੈ। ਸੋ ਇਉਂ ਕਿਤੇ ਕਿਤੇ ਇਉਂ ਕਥਨ ਕੀਤਾ ਜਿਨ੍ਹਾਂ ਨਾ ਵਿਸਰੇ ਨਾਮ ਛੇ ਕਨੇਹਿਆ। ਇੱਕ ਦਫ਼ਾ ਸਵਾਲ ਕੀਤਾ ਗੁਰੂ ਚਰਨਾਂ ਵਿੱਚ, ਇਹ ਗਰੀਬ ਨੂੰ ਆ ਜਿਨ੍ਹਾਂ ਨੂੰ ਵਾਹਿਗੁਰੂ ਦਾ ਭਜਨ ਨਹੀਂ ਵਿਸਰਦਾ, ਜਿਨ੍ਹਾਂ ਦੇ ਅੰਦਰ ਨਾਮ ਦੀ ਲਿਵਿਓਂ ਲੱਗੀ ਰਹੇ ਜਿਵੇਂ ਚਸ਼ਮੇ ਚੋਂ ਪਾਣੀ ਨਿਕਲਦਾ ਰਹਿੰਦਾ, ਸਾਧ ਨਾਮ ਦੀ ਧੁਨ ਹਰੇਕ ਦੇ ਅੰਦਰ ਹੋ ਰਹੀ ਹੈ। ਕੋਈ ਐਸਾ ਫਰਦੇ ਬਸ਼ਰ ਨਹੀਂ ਜਿਹਦੇ ਅੰਦਰ ਵਾਹਿਗੁਰੂ ਦੇ ਨਾਮ ਦੀ ਧੁਨ ਨਹੀਂ। ਪੈਰ ਦੇ ਅੰਗੂਠੇ ਤੋਂ ਲਾ ਕੇ ਸਿਰ ਦੀ ਚੋਟੀ ਤੱਕ ਨਾਮ ਦੀ ਧੁਨੀ ਹੋ ਰਹੀ ਹੈ। ਨੌਨਿਧ ਅੰਮ੍ਰਿਤ ਪਰਬ ਕਾ ਨਾਮ ਦੇਹੀ ਮੈਂ ਇਸ਼ਕਾ ਵਿਸਰਾਮ। ਸਵਾਸ ਸਵਾਸ ਨਾਮ ਦੀ ਧੁਨੀ ਹੁੰਦੀ ਹੈ, ਪਰਾਵਾਣੀ ਵਿੱਚ ਨਾਮ ਦੀ ਧੁਨੀ ਹੁੰਦੀ ਹੈ, ਹਿਰਦੇ ਵਿੱਚ ਨਾਮ ਦੀ ਧੁਨੀ ਹੁੰਦੀ ਹੈ, ਕੰਠ ਕੀ ਮਧਵਾ ਬਾਣੀ ਵਿੱਚ ਨਾਮ ਦੀ ਧੁਨੀ ਹੁੰਦੀ ਹੈ, ਆਗਿਆ ਚੱਕਰ ਵਿੱਚ ਨਾਮ ਦੀ ਧੁਨੀ ਹੁੰਦੀ ਹੈ, ਤ੍ਰਿਪਤੀ ਵਿੱਚ ਨਾਮ ਦੀ ਧੁਨੀ ਹੁੰਦੀ ਹੈ, ਦਸਵੇਂ ਦੁਆਰ ਵਿੱਚ ਨਾਮ ਦੀ ਧੁਨੀ ਹੁੰਦੀ ਹੈ, ਰੋਮ ਰੋਮ ਵਿੱਚ ਨਾਮ ਦੀ ਧੁਨੀ ਹੋ ਰਹੀ ਹੈ। ਪਰ ਸੁਣ ਨਹੀਂ ਸਕਦਾ ਜਿਹਦੇ ਅੰਦਰ ਇਉਂ ਨਾਮ ਦੀ ਧੁਨੀ ਜਾਰੀ ਹੋ ਗਈ ਜਿਵੇਂ ਚਸ਼ਮੇ ਚੋਂ ਪਾਣੀ ਨਿਕਲਦਾ ਰਹਿੰਦਾ ਹਰ ਵਕਤ ਪੱਠੇ ਪੈਰ, ਉਹ ਕਿਹੋ ਜਿਹੇ ਨੇ ਜਿਨ੍ਹਾਂ ਨੇ ਵਿਸਰੇ ਨਾਮ ਸੇ ਕਨੇਹਿਆ। ਸਵਾਲ ਕੀਤਾ ਉਹ ਕਿਹੋ ਜਿਹੇ ਨੇ, ਅਗਲੀ ਪੰਗਤੀ ਵਿੱਚ ਗੁਰੂ ਜੀ ਜਵਾਬ ਦਿੰਦੇ ਨੇ, ਭੇਜ ਦੇਣਾ ਜਾਣੋ ਮੂਰ ਸਾਈਂ ਜਿਹੇ ਆ, ਉਹ ਸਾਈਂ ਵਰਗੇ ਹੀ ਹਨ, ਰੱਬ ਵਰਗੇ ਹੀ ਹਨ, ਉਹਨਾਂ ਵਿੱਚ ਰੰਚਕ ਮਾਤਰ ਭੇਜ ਦੇਣਾ ਜਾਣੋ ਜਿਨ੍ਹਾਂ ਨੂੰ ਨਾਮ ਨਹੀਂ ਵਿਸਰਦਾ। ਇਉਂ ਕਹਿੰਦੇ ਨੇ ਸਾਈਂ ਹੀ ਵਰਗੇ ਨੇ ਵਿਸਰੇ ਨਾਮ ਜਿਨ੍ਹਾਂ ਨੂੰ, ਸਾਈਂ ਹੀ ਵਰਗੇ ਨੇ ਵਿਸਰੇ ਨਾਮ ਜਿਨ੍ਹਾਂ ਦਰਜੇ ਗੁਰੂ ਜੀ ਉਹਨਾਂ ਨੂੰ ਦਿੰਦੇ ਹਨ। ਇੱਕ ਦਫ਼ਾ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਪੰਚਮ ਪਾਤਸ਼ਾਹ ਜੀ ਦੇ ਪਾਸ ਪਾਓ ਸਾਰੇ ਸੱਜਣ ਆਏ ਦਰਸ਼ਨ ਦੀਦਾਰ ਵਾਸਤੇ, ਉਹਨਾਂ ਨੇ ਗੱਲਾਂ ਛੇੜ ਲਈਆਂ ਮਾਇਆ ਦੀ। ਇੱਕ ਕਹਿਣ ਲੱਗਾ ਫਲਾਣਾ ਸੇਠ ਹੈ ਉਹਦੇ ਪਾਸ ਇੰਨੇ ਲੱਖ ਰੁਪਈਆ, ਉਹਦੀ ਗੱਲ ਸੁਣ ਕੇ ਦੂਜਾ ਕਹਿੰਦਾ ਲੱਖ ਮੈਂ ਫਲਾਣੇ ਦੇ ਮਕਾਨ ਤੇ ਇੱਕ ਚੱਡੀ ਦੇਖੀ ਜਿਹਨੂੰ ਤੁਝ ਕਹਿੰਦੇ ਨੇ, ਉਹਦੇ ਪਾਸ ਕਰੋੜ ਰੁਪਇਆ ਕੈਸ਼ ਹੈ। ਇੱਕ ਹੋਰ ਬੋਲ ਉੱਠਿਆ ਕਹਿੰਦਾ ਮੈਂ ਫਲਾਣੇ ਦੇ ਮਕਾਨ ਤੇ ਤਿੰਨ ਚੰਡੀਆਂ ਦੇਖੀਆਂ, ਤਿੰਨ ਤੁਜਾਂ ਦੇਖੀਆਂ, ਤਿੰਨ ਕਰੋੜ ਕੈਸ਼ ਹੈ ਉਹਦੇ ਕੋਲ। ਇੱਕ ਹੋਰ ਬੋਲ ਉੱਠਿਆ ਕਹਿੰਦਾ ਮੈਂ ਫਲਾਣੇ ਦੇ ਮਕਾਨ ਤੇ ਸੱਤ ਦੇਖੀਆਂ, 7 ਕਰੋੜ ਰੁਪਏ ਜਦੋਂ ਇਉਂ ਵਧੀ ਗਏ ਗੁਰੂ ਜੀ ਕਹਿਣ ਲੱਗੇ ਦੇਖੋ ਅਸ਼ਚਰਜ ਬਾਤ ਸਾਰਾ ਸੰਸਾਰ ਮਾਇਆ ਵਿੱਚ ਹੈ ਮਾਇਆ ਕਰਕੇ ਮਨ ਅਸ਼ਾਂਤ ਰਹਿੰਦੇ ਹਨ ਸਤਪੁਰਸ਼ਾਂ ਪਾਸ ਵੀ ਆ ਕੇ ਆਪਣੇ ਮਨਾਂ ਨੂੰ ਇਹ ਸ਼ਾਂਤ ਨਹੀਂ ਕਰਨਾ ਚਾਹੁੰਦੇ ਲੋਕ ਉੱਥੇ ਵੀ ਆ ਕੇ ਮਾਇਆ ਦੀਆਂ ਗੱਲਾਂ ਛੇੜਦੇ ਚਾਹੀਦਾ ਹੈ ਵਾਹਿਗੁਰੂ ਜੋ ਆਨੰਦ ਦਾ ਸਾਗਰ ਹੈ ਉਹਦੇ ਬਚਨ ਬਲਾਸ ਹੋਣ ਸਮਾਂ ਸਫਲਾ ਹੋਵੇ ਗੁਰੂ ਜੀ ਉਹਨਾਂ ਨੂੰ ਕਹਿਣ ਲੱਗੇ ਭਾਈ ਜੇ ਤੁਹਾਨੂੰ ਸ਼ਾਹੂਕਾਰ ਚੰਗੇ ਲੱਗਦੇ ਨੇ ਅਸੀਂ ਦੱਸੀਏ ਸ਼ਾਹੂਕਾਰ ਕੌਣ ਹੁੰਦੇ ਹਾਂ ਮਹਾਰਾਜ ਦੱਸੋ ਕਹਿਣ ਲੱਗੇ ਆਤਮਕ ਨੁਕਤਾ ਨਿਗਾਹ ਤੇ ਤਾਂ ਸ਼ਾਹੂਕਾਰ ਉਹਨਾਂ ਨੂੰ ਕਿਹਾ ਇਉਂ ਫਰਮਾਉਂਦੇ ਨੇ ਤੁਰ ਜਾ
ਵਾਹਿਗੁਰੂ ਬਾਦ ਕਿਹੜੇ ਹਰ ਸੰਤ ਤੁਮਾਰੇ
ਥੜੇ ਹਰ ਸੰਤ ਤੁਮਾਰੇ ਜਿਨ ਕਰ ਤਨ ਹਰਨਾਮਾ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਉਹਨਾਂ ਨੂੰ ਸ਼ਾਹੂਕਾਰ ਤਾਂ ਇਹ ਵਾਹਿਗੁਰੂ ਤੇਰੇ ਸੰਤ ਹਨ ਜਿਹਨਾਂ ਦੇ ਹਿਰਦੇ ਰੂਪੀ ਘਰ ਵਿੱਚ ਵਾਹਿਗੁਰੂ ਦਾ ਨਾਮ ਰੂਪੀ ਧਨ ਜਮ੍ਹਾਂ ਹੈ ਪ੍ਰਵਾਨ ਗਣੀ ਸੀ ਇਹ ਆਏ ਸਫਲ ਤੇ ਨਾ ਕੇ ਕੰਮ ਉਹਨਾਂ ਦਾ ਆਉਣਾ ਦੁਨੀਆਂ ਤੇ ਪ੍ਰਵਾਨ ਨੀਕ ਹੈ ਉਹਨਾਂ ਦੇ ਕੰਮ ਪਰਪਕਾਰ ਆਦਿ ਸਫਲੇ ਹਨ ਮੇਰੇ ਰਾਮ ਹਰਜਨ ਕੇ ਹਮ ਬਲ ਜਾਈ ਕੇਸਾਂ ਕਾ ਕਰ ਚੰਦਰ ਪ੍ਰਣਾਮਾ ਚਰਨ ਧੂੜ ਮੁਖ ਇਤਿਹਾਸ ਜਨਮ ਮਰਨ ਦੋਹੋਂ ਮੈਂ ਨਾ ਹੀ ਜਨ ਪਰਪਕਾਰੀ ਆਏ ਜੀ ਅਦਾਨ ਦੇ ਭਗਤੀ ਲੈਣ ਹਰਸ਼ ਨੈਣ ਮਿਲਾਏ ਸੱਚਾ ਅਮਰ ਸੱਚੀ ਪਾਤਸ਼ਾਹੀ ਝੂਠਾ ਹੁਕਮ ਹੈ ਇੱਕ ਝੂਠੀ ਪਾਤਸ਼ਾਹੀ ਸੱਚਾ ਹੁਕਮ ਹੈ ਸੱਚੀ ਪਾਤਸ਼ਾਹੀ ਹਜ਼ਰਤੀ ਸ਼ਾਹ ਲੱਛਮੀ ਅਵਤਾਰ ਕਹਿੰਦਾ ਹਰ ਇਨਸਾਨ ਦੇ ਅੰਦਰ ਆਸਮਾਨੀ ਬਾਦਸ਼ਾਹੀ ਛੁਪੀ ਹੋਈ ਹੈ ਜਿਸਨੇ ਭਜਨ ਕਰਕੇ ਉਸਨੂੰ ਲੱਭ ਲਿਆ ਉਹ ਬਾਦਸ਼ਾਹ ਦਾ ਬਾਦਸ਼ਾਹ ਹੋ ਗਿਆ ਉਸਨੂੰ ਕਹਿੰਦਾ ਸੱਚਾ ਸੱਚੀ ਪਾਤਸ਼ਾਹੀ ਸੱਚਾ ਅਮਰ ਸੱਚਾ ਹੁਕਮ ਇੱਕ ਕੋਈ ਰਾਜਾ ਸੀ ਉਸਨੂੰ ਬੜੇ ਚੰਗੇ ਚੰਗੇ ਬਿਸਤਰੇ ਉੱਪਰ ਸੌਣ ਦਾ ਸ਼ੌਕ ਸੀ ਮਾਲਣ ਨੇ ਚੰਗੇ ਚੰਗੇ ਫੁੱਲ ਵਿਛਾਉਣੇ ਉਹਦੇ ਉੱਪਰ ਸੌਂਦਾ ਇੱਕ ਦਿਨ ਦਾ ਜ਼ਿਕਰ ਮਾਲਣ ਨੇ ਉਸਦੇ ਬਿਸਤਰੇ ਉੱਪਰ ਬਹੁਤ ਫੁੱਲ ਵਿਛਾਏ ਉਸਨੇ ਸੋਚਿਆ ਵੀ ਇਹੋ ਜਿਹੇ ਬਿਸਤਰੇ 'ਤੇ ਰਾਜੇ ਨੂੰ ਪਤਾ ਨਹੀਂ ਕਿੰਨੀ ਚੰਗੀ ਨੀਂਦ ਆਉਂਦੀ ਹੋਣੀ ਮੈਂ ਵੀ ਸੌਂ ਕੇ ਦੇਖਾਂ ਉਹ ਵਿਚਾਰੀ ਲੇਟ ਗਈ ਥੱਕੀ ਸੀ ਉਹਦੇ ਨੀਂਦ ਆ ਗਈ ਉਸਨੇ ਬਾਹਰੋਂ ਆ ਗਿਆ ਰਾਜਾ ਇੱਕ ਅਧਰੇ ਗੁਲਾਮ ਨੂੰ ਆਪਣੇ ਬਿਸਤਰ ਉੱਪਰ ਪਿਆ ਦੇਖ ਕੇ ਨਾਰਾਜ਼ ਹੋਣਾ ਲਾਜ਼ਮੀ ਸੀ ਗੁੱਸਾ ਆਇਆ ਉਸਦੇ ਪਾਸ ਬੈਠ ਸੀ ਇੱਕ ਦੋ ਚਾਰ ਬੈਤਾਂ ਮਾਰੀਆਂ ਉਸਨੂੰ ਜਾਗ ਆ ਗਈ ਨਾਲੇ ਰੋਂਦੀ ਹੈ ਨਾਲੇ ਹੱਸਦੀ ਹੈ ਪੁੱਛਣ ਲੱਗਿਆ ਰਾਜਾ ਮਾਲਣ ਇਹ ਤਾਂ ਮੈਂ ਜਾਣਦਾ
ਤੇਰੇ ਬੈਤਾਂ ਪਈਆਂ, ਤੈਨੂੰ ਕਸ਼ਟ ਹੋਇਆ, ਦੁੱਖ ਹੈ, ਰੋਂਦੀ ਹੈ, ਹੱਸਣ ਲੱਗ ਗਈ ਕਾਰਨ? ਨਹੀਂ ਬੋਲੀ। ਫਿਰ ਦੁਬਾਰਾ ਪੁੱਛਦਾ ਹੈ, ਹੱਸਣ ਲੱਗ ਗਈ ਸਬੱਬ ਹੈ? ਨਹੀਂ ਬੋਲੀ। ਕਹਿਣ ਲੱਗਾ, ਤੀਸਰਾ ਵਚਨ ਹੈ, ਹੱਸਣ ਦਾ ਸਬੱਬ ਦੱਸ ਕੀ ਹੈ? ਕਹਿਣਗੇ, ਦੇਖੋ ਸਰਕਾਰ, ਮੇਰੀ ਗਲਤੀ ਸੀ, ਬਹੁਤ ਬੜੀ ਭੁੱਲ ਸੀ ਮੇਰੀ, ਕਿਉਂਕਿ ਮੇਰਾ ਹੱਕ ਨਹੀਂ ਸੀ ਆਪਦੇ ਬਿਸਤਰੇ ਉੱਪਰ ਲੇਟਣਾ, ਮੈਂ ਮਾਮੂਲੀ ਅਧਰਾ ਬੋਲਾਂ। ਸੋ ਇਸ ਕਰਕੇ ਬੜੀ ਭਾਰੀ ਗਲਤੀ, ਗਲਤੀ ਦਾ ਫਲ ਮੇਰੇ ਬੈਤਾਂ ਪਈਆਂ, ਅਜੇ ਵੀ ਥੋੜ੍ਹੀ ਸਜ਼ਾ ਮਿਲੇ। ਸੋ ਸੱਟ ਵੱਜਣ ਕਰਕੇ ਇਨਸਾਨ ਰੋਂਦਾ, ਦੁਖੀ ਹੁੰਦਾ, ਹੱਸਣ ਦਾ ਤਾਂ ਕਾਰਨ ਹੀ ਹੈ ਸਰਕਾਰ। ਕਹਿਣ ਲੱਗੀ, ਪਤਾ ਨਹੀਂ, ਮੈਂ ਘੜੀ ਦੋ ਘੜੀ ਬਿਸਤਰ 'ਤੇ ਪਈ, ਮੇਰੇ ਇੰਨੀਆਂ ਬੈਤਾਂ ਪਈਆਂ, ਤੁਸੀਂ ਰੋਜ਼ ਇਸ ਬਿਸਤਰੇ 'ਤੇ ਸੌਂਦੇ ਹੋ, ਤੁਹਾਡੇ ਪਤਾ ਨਹੀਂ ਜੰਮ ਕੀਤੀਆਂ ਬੈਤਾਂ ਮਾਰ। ਇਹ ਗੱਲ ਸੁਣ ਕੇ ਰਾਜੇ ਨੂੰ ਉਸ ਵਕਤ ਦਾ ਬਚਨ ਕਾਟ ਕਰ ਗਿਆ, ਸਰ ਵੈਰਾਗ ਲੱਗ ਗਿਆ, ਰਾਜਭਾਗ ਛੱਡ ਕੇ ਆਪਣੇ ਪੁੱਤਰ ਨੂੰ ਰਾਜਭਾਗ ਸੰਭਾਲ ਕੇ ਆਪ ਕੀਤੀ, ਬੜੀ ਬੰਦਗੀ ਕੀਤੀ, ਇੱਕ ਦਰਿਆ ਦੇ ਕਿਨਾਰੇ ਛਪਰੀ ਬਣੀ, ਉੱਥੇ ਰਹਿੰਦਾ, ਭਜਨਾਨੰਦ ਵਿੱਚ ਮਸਤ ਹੈ, ਸੋਹਣੀ ਅਵਸਥਾ, ਜੇ ਅਸੀਂ ਸੰਤਾਂ ਦੀ ਅਵਸਥਾ ਹੁੰਦੀ ਹੈ, ਉਸਨੂੰ ਪ੍ਰਾਪਤ ਹੋ ਕੇ ਸ਼ਾਂਤ ਚਿੱਤ ਹੋ ਗਿਆ। ਅੰਤਰ ਗਿਆਨ ਭਗਤੀ ਵਰਤਣ ਵੈਰਾਗ, ਤੱਤ ਗਿਆਨ ਵਾਸ਼ਨਾ ਹੈ, ਮੈਨੂੰ ਨਾਸ ਵਾਲੀ ਅਵਸਥਾ ਉਸਨੂੰ ਮਿਲ ਗਈ, ਅੱਠੇ ਪੈਰ ਉਸਦੇ ਕੁਮਾਰੀ ਵਿੱਚ ਮਸਤ ਰਹਿੰਦਾ। ਉਸਦੇ ਪੁੱਤਰ ਨੇ ਇੱਕ ਦਿਨ ਸੋਚਿਆ ਵੀ ਸਾਡਾ ਪਿਤਾ ਉੱਥੇ ਛੱਪੜੀ ਚ ਰਹਿੰਦਾ ਹੈ, ਭਜਨ ਹੀ ਕਰਨਾ ਹੈ, ਇੱਥੇ ਵੀ ਆਵਾਂਗੇ, ਇੱਥੇ ਰਹੀ ਜਾਣਗੇ, ਭਜਨ ਕਰੀ ਜਾਣਗੇ। ਅੱਜ ਕੁਛ ਸੈਨਾ ਫੌਜ ਦੇ ਸਮੇਤ ਉੱਥੇ ਪਹੁੰਚਦਾ ਹੈ, ਬੈਠਾ ਆਪਣੀ ਗੋਦਰੀ ਨੂੰ ਟਾਂਕੇ ਲਾ ਰਿਹਾ ਸੀ ਉਹ ਰਾਜਾ ਫਕੀਰ। ਜਾ ਕੇ ਉਸਦੇ ਪੁੱਤਰ ਨੇ ਨਮਸਕਾਰ ਕੀਤੀ, ਹੋਰ ਸਾਰਿਆਂ ਨੇ ਕਰਨੀ ਸੀ, ਜਿਹਨੇ ਅਧਿਕਾਰ ਵੀ ਸਾਧ ਸਕਦੇ। ਖੈਰ ਫੌਜ ਪਿੱਛੇ ਬੈਠ ਗਈ, ਪ੍ਰਾਰਥਨਾ ਕਰਨ ਲੱਗੇ, ਪਿਤਾ ਜੀ ਆਪ ਚਲੋ ਲਹਿਦਾ ਆਪ ਜਗ੍ਹਾ ਵਿੱਚ ਨਹੀਂ, ਚਲੋ ਲਹਿਦਾ ਆਪ ਵਾਸਤੇ ਮਹਿਲ ਸੇਵਾਦਾਰ ਬਹੁਤ ਛੱਡ ਦੇਣਗੇ, ਆਪ ਭਜਨ ਕਰਨਾ, ਭਜਨ ਹੀ ਕਰੀਏ, ਅਸੀਂ ਕੰਮ ਕਾਰ ਵੀ ਤੁਹਾਨੂੰ ਕਿਸੇ ਕਿਸਮ ਦਾ ਦਖਲ ਨਹੀਂ ਦਿਆਂਗੇ। ਕਹਿਣਾ, ਜਾ ਕਰਦਾ, ਜੇ ਕਿਤੇ ਸੁੱਖ ਹੁੰਦਾ ਰਾਜ ਭਾਗ ਵਿੱਚ ਮੈਂ ਕਿਉਂ ਛੱਡਦਾ, ਤੂੰ ਕੱਢ ਲੈ ਜੇ ਸੁੱਖ ਨਿਕਲਦਾ। ਜੇ ਸੁੱਖ ਹੁੰਦਾ, ਹੋਰ ਗੋਰਖ ਦੇ ਜਿੰਨੇ ਚੇਲੇ ਸਨ, ਰਾਜੇ ਰਾਜਿਆਂ ਦੇ ਪੁੱਤਰ ਸਨ, ਕਮਲੇ ਬੇਵਕੂਫ ਤਾਂ ਨਹੀਂ ਸਨ, ਰਾਜ ਭਾਗ ਛੱਡ ਕੇ ਕੰਨਾਂ 'ਚ ਮੁੰਦਰਾਂ ਪਾਈਆਂ ਔਰ ਸਰੀਰ ਦੇ ਉੱਪਰ ਰਾਖ ਮਲੀ, ਕੁਛ ਕਿਸੇ ਸੱਚੇ ਸੁੱਖ ਵਾਸਤੇ ਗਏ ਸਨ। ਸੋ ਜੇ ਕਿਤੇ ਸੱਚਮੁੱਚ ਹੀ ਸੁੱਖ ਹੁੰਦਾ ਰਾਜ ਭਾਗ ਦੇ ਵਿੱਚ, ਗੁਰੂ ਜੀ ਕੋਈ ਲਿਖਦੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀ ਹੈ, ਕਿਉਂ ਲਿਖਦੇ? ਮਨ ਬਿਲਾਸ ਵਰੰਗ ਕਣਾ ਛਤਰਧਾਰ ਬਾਦਸ਼ਾਹੀਆਂ, ਮਨ ਬਿਲਾਸ ਵਰੰਗ ਕਣਾ ਦਿਸ਼ਟ ਫੂਲ ਖੁਸ਼ੀਆਂ, ਛਤਰਧਾਰ ਬਾਦਸ਼ਾਹੀਆਂ ਵਿੱਚ ਸਹਿ ਸੇ ਪਰੀਆਂ। ਸੋ ਐਸਾ ਨਾ ਕਦੇ ਲਿਖਦੇ। ਖੈਰ ਤੂੰ ਜਾ। ਕਹਿਣ, ਨਹੀਂ ਪਿਤਾ ਜੀ, ਤੁਹਾਨੂੰ ਅਸੀਂ ਤੰਗ ਨਹੀਂ ਕਰਦੇ, ਕਿਸੇ ਕੰਮ ਕਾਰ ਵੀ ਤੁਹਾਡੀ ਰਾਏ ਨਹੀਂ ਅਸੀਂ ਲਵਾਂਗੇ, ਤੁਸੀਂ ਉੱਥੇ ਰਹੋ, ਅਸੀਂ ਤੁਹਾਡੀ ਸੇਵਾ ਕਰਾਂਗੇ, ਭਜਨ ਕਰੀ ਜਾਣਾ, ਭਜਨ ਹੀ ਕਰਨਾ, ਇੱਥੇ ਵੀ ਕਰਨਾ, ਉੱਥੇ ਵੀ ਕਰਨਾ। ਉਹ ਮਨਾ ਕਰਦਾ, ਲੱਭਦਾ, ਕਾਕਾ ਮੈਂ ਉਹੀ ਰਾਜ ਹੈ ਜਿਹੜਾ ਮੈਂ ਛੱਡ ਕੇ ਆਇਆ, ਤੈਨੂੰ ਦੇ ਕੇ ਆਇਆ, ਇਹ ਸੁੱਖ ਸਰੂਪ ਹੁੰਦਾ, ਮੈਂ ਕਿਉਂ ਛੱਡਦਾ? ਖੈਰ ਫਿਰ ਹੱਟ ਕਰ ਰਹੇ ਹਨ, ਜਦੋਂ ਬਹੁਤਾ ਹੱਟ ਕੀਤਾ, ਸੂਈ ਦੇ ਨਾਲ ਕੁਛ ਟਾਂਕੇ ਜਿਹੇ ਲਾ ਰਹੇ ਸੀ ਗੋਦੜੀ ਨੂੰ, ਉਹਨੇ ਸੂਈ ਪਾਣੀ ਛਿੜਤੀ ਦਰਿਆ ਵਿੱਚ ਪੈ। ਕਹਿਣ ਲੱਗਾ, ਵੇ ਜੇ ਮੈਨੂੰ ਲਿਜਾਣਾ ਹੈ ਸੂਈ ਕੱਢ ਕੇ ਤੇ ਮੇਰੀ ਪੈ, ਲੈ ਇਤਨੀ ਛੋਟੀ ਜਿਹੀ ਸੂਈ ਇਤਨੇ ਅਥਾਹ ਪਾਣੀ ਦੇ ਵਿੱਚ, ਖਬਰ ਕਿੱਧਰ ਚਲੀ ਗਈ, ਕਿਵੇਂ ਲੱਭੇ? ਕਹਿਣ ਲੱਗਾ, ਸੂਈ ਦਾ ਇੱਕ ਪੈਸੇ ਦੀਆਂ 10 ਸੂਈਆਂ ਆ ਜਾਣ, ਐਡਾ ਵੱਡਾ ਰਾਜ ਭਾਗ, ਹਜ਼ਾਰਾਂ ਮਰਬਾ ਮੀਲ ਤਾਂ ਤੁਹਾਡਾ ਹੀ, ਅਸੀਂ ਤੁਹਾਡੇ ਸੇਵਕ ਹਾਂ, ਚਲੋ। ਨਹੀਂ, ਜੇ ਮੈਨੂੰ ਲਿਜਾਣਾ ਸੂਈ ਕੱਢ ਕੇ ਦੇ ਪਹਿਲਾਂ। ਉਸਨੇ ਆਪਣੇ ਨੌਕਰ ਚੱਕਰ ਦਰਿਆ ਵਿੱਚ ਮਾੜੇ, ਪਹਿਲਾਂ ਸੂਈ ਕਿੱਥੋਂ ਲੱਭੇ ਐਡੇ ਥਾਂ ਪਾਣੀ ਵਿੱਚ, ਸਾਰਿਆਂ ਨੇ ਚੁੱਪੀ ਲਈ, ਆਪ ਵੀ ਉਸਨੇ ਚੁੱਪੀ ਲਈ, ਕਿੱਥੋਂ ਲੱਭੇ? ਕਹਿੰਦੇ, ਪਿਤਾ ਜੀ ਭਲਾ ਇੰਨੇ ਅਥਾਹ ਪਾਣੀ ਵਿੱਚ ਸੂਈ ਕਿਵੇਂ ਲੱਭ ਸਕਦੀ? ਪੈਸੇ ਦੀਆਂ 10 ਸੂਈਆਂ ਆ ਜਾਣ, ਉਹਨਾਂ ਵਿੱਚ ਤੁਸੀਂ ਕੀ ਹੱਟ ਕਰਦੇ ਹੋ? ਚਲੋ ਅਸੀਂ ਤੁਹਾਡੇ ਸਾਰੇ ਹੀ ਸੇਵਕ। ਨਹੀਂ, ਕਹਿਣਾ, ਮੇਰੀ ਸੂਈ ਕੱਢਦੇ। ਉਹ ਕਹਿੰਦੇ, ਭਲਾ ਇੰਨੇ ਥਾਂ ਪਾਣੀ ਵਿੱਚ ਸੂਈ ਕਿਵੇਂ ਨਿਕਲ, ਖਬਰੇ ਕਿੱਥੇ ਚਲੀ ਗਈ? ਅਸੀਂ ਤਾਂ ਸਾਰਿਆਂ ਨੇ ਜ਼ੋਰ ਲਾ ਲਿਆ, ਜਿਤਨੇ ਮੇਰੇ ਨੌਕਰ ਚਾਕਰ ਹੋ, ਮੁਲਾਜ਼ਮ ਸਭ ਸਨ ਮੇਰੇ ਸਮੇਤ, ਇਹ ਨਿਕਲ ਨਹੀਂ ਸਕਦੀ, ਇੰਨੇ ਪਾਣੀ 'ਚੋਂ ਕਿਵੇਂ ਨਿਕਲੇ ਸੂਈ? ਮਹਾਤਮਾ ਨੇ ਆਵਾਜ਼ ਦਿੱਤੀ ਵਰੁਣ ਦੇਵਤਾ ਨੂੰ, ਜਿਹਨੂੰ ਖਵਾਜਾ ਖਿਜੜੀ ਵੀ ਕਹਿੰਦੇ ਨੇ, ਪਾਣੀਆਂ ਦਾ ਰਾਜਾ ਜਲ। ਕਹਿੰਦੇ, ਮਾਰੇ ਸੂਈ ਨਿਕਾਲੋ। ਇੰਨੀ ਕਹਿਣ ਦੀ ਦੇਰ ਸੀ, ਮੱਛੀ ਦੀ ਸ਼ਕਲ ਵਿੱਚ ਸੂਈ ਮੂਹਰੇ ਲਿਆ ਕੇ ਰੱਖ, ਇਹ ਕਿਵੇਂ ਆ ਗਈ? ਕਹਿੰਦੇ, ਤੇਰਾ ਹੁਕਮ ਦਾ ਇੱਧਰ ਉੱਧਰ ਹੀ ਚੱਲਦਾ, ਸਾਡਾ ਚਾਰ ਚੁਫੇਰੇ ਹੁਕਮ ਚੱਲਦਾ, ਜਾ ਦੌੜ ਜਾ। ਸੱਚਾ ਅਮਰ, ਸੱਚੀ ਪਾਤਸ਼ਾਹੀ, ਸੱਚੇ ਸੇਤੀ ਰਾਤੇ, ਸੱਚਾ ਸੁੱਖ ਆਤਮ ਸੁੱਖ, ਸੱਚੀ ਵਡਿਆਈ ਜਿਸ਼ਕੇ ਸੇਤਨ ਜਾਤੇ, ਪੱਖਾ ਫੇਰੀ ਪਾਣੀ ਢੋਵਾਂ, ਅਰਜਨ ਕੇ ਪੀਸਨ ਪੀਸ ਕਮਾਵਾਂ, ਨਾਨਕੀ ਪੁਰਪਾਸ ਬਨੰਤੀ, ਤੇਰੇ ਜਨ ਦੇਖਣ। ਇਉਂ ਉਚਾਰਨ ਕੀਤਾ। ਹੋਰ ਪਾਤਸ਼ਾਹੀਆਂ ਕੁੜੀਆਂ, ਨਾਮ ਰਤੇ ਪਾਤਸ਼ਾਹ, ਜਿਸ ਨੂੰ ਬਖਸ਼ੇ ਸਿਫਸਾਲਾ, ਨਾਨਕ ਪਾਤਸ਼ਾਹੀ ਪਾਤਸ਼ਾਹੀ। ਹੋਰ ਪਾਤਸ਼ਾਹੀਆਂ ਝੂਠੀਆਂ ਨੇ, ਸੱਚੀ ਬਾਦਸ਼ਾਹੀ ਹਰ ਇਨਸਾਨ ਦੇ ਅੰਦਰ ਛੁਪੀ, ਜਿਸਨੇ ਲੱਭ ਲਈ ਬਾਦਸ਼ਾਹ ਦਾ ਬਾਦਸ਼ਾਹ ਬਣ ਗਿਆ। ਤਦੇ ਕਬੀਰ ਜੀ ਨੇ ਉਸ ਪ੍ਰਥਾ ਇੱਕ ਤਾਂ ਐਸੇ ਉਚਾਰਨ ਕੀਤੇ ਨੇ, ਰਾਜ ਲਿਓ ਅਵਨਾਸ਼ੀ ਹਰੀ ਦਿਆਂ ਪਾਲਾ ਹਰੀ, ਰਾਜ ਲਿਓ ਅਵਨਾਸ਼ੀ ਹਰੀ। ਅਰਦਾਸ ਕਬੀਰ ਚੜਿਓ ਗੜੀ ਉੱਪਰ ਰਾਜ ਲਿਓ ਅਵਿਨਾਸ਼ੀ ਸੱਚੀ ਪਾਤਸ਼ਾਹੀ ਪਾਤਸ਼ਾਹੀ ਭਗਤੋ ਦਿੱਤੀਆਂ ਗੁਰੂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਮਹਾਰਾਜ। ਇੱਕ ਦਿਨ ਬਾਦਸ਼ਾਹ ਜਹਾਂਗੀਰ ਨੇ ਕਿਹਾ ਆਪ ਨੂੰ ਦੁਨੀਆ ਸੱਚਾ ਪਾਤਸ਼ਾਹ ਕਹਿੰਦੀ, ਮੈਨੂੰ ਸਿਰਫ ਬਾਦਸ਼ਾਹ ਕਹਿੰਦੇ, ਇਸ ਗੱਲ ਵਿੱਚ ਕੀ ਭੇਦ ਹੈ? ਹਾਲਾਂਕਿ ਤੁਹਾਡੇ ਪਾਸ ਕੋਈ ਮੁਲਕ ਨਹੀਂ, ਕੋਈ ਹੋਰ ਕੁਛ ਨਹੀਂ ਹੈ, ਉਹਨੂੰ ਫਿਰ ਦੁਨੀਆ ਸੱਚਾ ਪਾਤਸ਼ਾਹ ਕਿਉਂ ਕਹਿੰਦੀ ਹੈ? ਗੁਰੂ ਜੀ ਕਹਿੰਦੇ ਕਿਸੇ ਮੌਕੇ ਜਵਾਬ ਦੇ ਦਿਆਂਗੇ, ਵਕਤ ਆਊਗਾ। ਅਜੇ ਦਿੱਲੀ ਤੋਂ ਆਗਰੇ ਨੂੰ ਜਾ ਰਹੇ ਨੇ, ਪਾਤਸ਼ਾਹ ਵੀ ਨਾਲ ਹੈ। ਗੁਰੂ ਜੀ ਨੇ ਹੱਥ ਦੇ ਨਾਲ ਤਲਵਾਰ ਦੇ ਨਾਲ ਸ਼ੇਰ ਦਾ ਸ਼ਿਕਾਰ ਕੀਤਾ, ਸ਼ੇਰ ਨੂੰ ਮਾਰਿਆ, ਦੱਸਿਆ ਤੁਹਾਡੇ ਖਾਨਦਾਨ ਵਿੱਚ ਕਾਸਮ ਬੇਗ ਸੀ, ਕੱਚਾ ਮਾਸ ਖਾ ਕੇ ਮਰ ਗਿਆ ਸੀ, ਉਸਦਾ ਇਹ ਉਧਾਰ ਹੋਇਆ। ਖੈਰ ਇਤਿਹਾਦ, ਉੱਥੇ ਜਾਂਦੇ ਜਾਂਦੇ ਤੰਬੂ ਲੱਗੇ ਹਨ। ਉਹਨਾਂ ਸਮਿਆਂ ਦੇ ਵਿੱਚ ਅੱਜ ਕੱਲ੍ਹ ਵਾਂਗੂ ਰਸਤੇ ਚੰਗੇ ਨਹੀਂ ਸਨ, ਘੋੜਿਆਂ ਦੀਆਂ ਸਵਾਰੀਆਂ, ਹੱਥੀਆਂ ਦੀਆਂ ਸਵਾਰੀਆਂ, ਸੋ ਤੰਬੂ ਲੱਗਦੇ ਚਲੇ ਜਾਂਦੇ। ਇੱਕ ਪਾਸੇ ਗੁਰੂ ਜੀ ਦਾ ਤੰਬੂ ਲੱਗਿਆ ਹੈ, ਇੱਕ ਪਾਸੇ ਬਾਦਸ਼ਾਹ ਜਹਾਂਗੀਰ ਦਾ ਹੈ, ਔਰ ਜਹਾਂਗੀਰ ਦੇ ਤੰਬੂ ਦੇ ਅੱਗੇ ਉਹਦੇ ਪਹਿਰੇਦਾਰ ਖੜੇ ਹਨ, ਤੇ ਗੁਰੂ ਜੀ ਦੇ ਤੰਬੂ ਦੇ ਸਿੱਖ ਪਹਿਰੇਦਾਰ ਖੜੇ ਹੋਏ ਹਨ। ਇੱਕ ਸਿੱਖ ਸੀ ਕੋਈ ਗਰੀਬ, ਗੁਰੂ ਪੰਚਵੇਂ ਪਾਤਸ਼ਾਹ ਤੋਂ ਜਿਹਨੇ ਗੁਰੂ ਦੀ ਸਿੱਖੀ ਧਾਰਨ ਕੀਤੀ ਸੀ, ਪਰ ਦੂਰੋਂ ਜਾਣ ਆਉਣ ਕਰਕੇ ਗੁਰੂ ਦੇ ਬਚਨ ਕਮਾਉਂਦਾ ਸੀ, ਅਧਿਕਾਰੀ ਸੀ, ਪਰ ਉੱਥੇ ਪਹੁੰਚ ਨਹੀਂ ਸੀ ਸਕਿਆ ਦੁਬਾਰਾ ਜਾ ਕੇ, ਨਾ ਗੁਰੂ ਹਰਗੋਬਿੰਦ ਜੀ ਦੇ ਦਰਸ਼ਨ ਕੀਤੇ ਸਨ। ਇਸ ਤਰੀਕੇ ਸਾਨੂੰ ਪਤਾ ਲੱਗਿਆ ਸੱਚਾ ਪਾਤਸ਼ਾਹ ਆਇਆ ਹੈ, ਅੱਜ ਮੈਂ ਮੁਕਤ ਮੰਗ ਲਾਂ ਚੰਗੀ ਗੱਲ। ਉਸਨੇ ਗਰੀਬ ਆਦਮੀ ਸੀ, ਪੰਜ ਪੈਸੇ ਉਸਨੇ ਘਾਹ ਵਗੈਰਾ ਖੋਦ ਕੇ ਕਮਾਏ, ਉਸਨੇ ਲਏ ਪੰਜ ਮਸੂਰੀ ਪੈਸੇ। ਸੋ ਪਤਾ ਲੱਗਿਆ ਅੱਗੇ ਉੱਧਰ ਦੀ ਜਹਾਂਗੀਰ ਦੇ ਤੰਬੂ ਅੱਗੇ ਜਾ ਕੇ ਜਿੱਥੇ ਸੰਤਰੀ ਖੜਾ ਸੀ, ਕਹਿਣ ਲੱਗਾ ਮੈਂ ਸੱਚੇ ਪਾਤਸ਼ਾਹ ਦਾ ਦਰਸ਼ਨ ਕਰ। ਸੰਤਰੀ ਨੇ ਰੋਕਿਆ, ਨਹੀਂ ਜਾ ਸਕਦੇ। ਜਦੋਂ ਕਸ਼ਮਕਸ਼ ਸੁਣੀ ਗਈ, ਉਸਨੇ ਕਿਹਾ ਆ ਜਾਣ ਦੇ, ਕੌਣ ਹੈ? ਆ ਗਿਆ, ਪੰਜ ਪੈਸੇ ਮਸੂਰੀ ਰੱਖ ਕੇ, ਕਿਉਂਕਿ ਉਹਨੇ ਗੁਰੂ ਹਰਗੋਬਿੰਦ ਮਹਾਰਾਜ ਦਰਸ਼ਨ ਨਹੀਂ ਸੀ ਅੱਗੇ ਕੀਤਾ। ਸੋ ਇਉਂ ਕਰਕੇ ਅੱਗੇ ਪੰਜ ਪੈਸੇ ਰੱਖ ਕੇ ਅਸ਼ਟਾਂਗ ਦੰਡਵਤ ਕੀਤੀ, ਗਲ 'ਚ ਪੱਲਾ ਪਾ ਕੇ ਪ੍ਰਾਰਥਨਾ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ ਜਨਮਾਨ ਕੱਟ ਦਿਓ। ਪੁੱਛਣ ਕੀ ਚਾਹੁੰਦਾ, ਕਹਿਣਾ ਜਨਮਾਨ ਕੱਟ ਦਿਓ, ਮੁਕਤ ਚਾਹੁੰਦਾ ਮੈਂ, ਹੋਰ ਕੁਛ ਨਹੀਂ ਚਾਹੁੰਦਾ। ਕਹਿਣ ਲੱਗੇ, ਜੇ ਤੈਨੂੰ ਕੋਈ ਤੰਗ ਕਰਦਾ ਮੈਂ ਉਸਨੂੰ ਵਰਖ ਸਕਦਾ ਹਾਂ, ਤੈਨੂੰ ਕੋਈ ਇਲਾਕਾ ਦੇ ਸਕਦਾ, ਤੈਨੂੰ ਕੋਈ ਚੰਗੀ ਨੌਕਰੀ ਦੇ ਸਕਦਾ, ਇਹ ਚੀਜ਼ਾਂ ਦੇ, ਕਹੇ ਮੈਨੂੰ ਕੁਛ ਨਹੀਂ ਚਾਹੀਦਾ, ਮੈਂ ਤਾਂ ਇਹੀ ਚਾਹੁੰਦਾ, ਜਨਮਨ ਦੇ ਬੰਧਨ ਕੱਟ ਦਿਓ। ਹੈਰਾਨ ਹੋ ਗਿਆ ਵੀ ਇਹ ਗੁਰੂ ਦਾ ਸਿੱਖ ਹੈ, ਭੁੱਲ ਕੇ ਮੇਰੇ ਪਾਸ ਆ ਗਿਆ, ਇਹ ਚੀਜ਼ ਮੈਂ ਤਾਂ ਦੇ ਨਹੀਂ ਸਕਦਾ, ਗੁਰੂ ਦੇ ਸਕਦਾ। ਅਖੀਰ ਉਸਨੇ ਕਿਹਾ ਉਸ ਤੰਬੂ ਵਿੱਚ ਜਾ, ਉੱਥੇ ਗੁਰੂ। ਉੱਥੇ ਆਇਆ, ਸੰਤਰੀ ਨੂੰ ਕਹਿ ਕੇ ਜਿਹੜਾ ਪਹਿਰੇਦਾਰ ਸਿੱਖ ਸੀ, ਵੀ ਮੈਂ ਗੁਰੂ ਕੇ ਦਰਸ਼ਨ ਕਰਨੇ, ਪੰਜ ਪੈਸੇ ਉੱਥੋਂ ਉਠਾ ਲਿਆ, ਆ ਕੇ ਗੁਰੂ ਜੀ ਦੀ ਆਗਿਆ ਲੈ ਕੇ ਅੱਗੇ ਪੰਜ ਪੈਸੇ ਅੱਗੇ ਰਹਿ ਕੇ ਅਸ਼ਟਾਂਗ ਦੰਡਵਤ ਕੀਤੀ, ਕਲ 'ਚ ਪੱਲਾ ਪਾ ਕੇ ਨੇਤਰਾਂ 'ਚ ਜਲ ਜਾਂਦਾ ਹੈ, ਇਹ ਬਾਰ ਬਾਰ ਪ੍ਰਾਰਥਨਾ ਕਰਦਾ।
ਜੀ ਮੈਂ ਬਹੁਤ
ਇੱਕ ਸ਼ਬਦ ਪ੍ਰਾਣ ਵਾਸਤੇ ਬਹੁਤ ਜਨਮ ਨਾ, ਜਨਮ ਮਨ ਦੇ ਬੰਧਨ ਕੱਟ ਦਿਓ।
ਗੁਰੂ ਨੇ ਅਧਿਕਾਰੀ ਜਾਣ ਕੇ ਕਿਰਪਾ ਕੀਤੀ, ਜਿਵੇਂ ਲਲਾਰੀ ਪਾਸ ਕੋਈ ਸਾਫ ਮੈਲ ਔਰ ਥੰਜਾਈ ਤੋਂ ਰਹਿਤ ਕੱਪੜਾ ਲੈ ਜਾਵੇ, ਉਹਨੂੰ ਚੱਟ ਰੰਗ ਚਾੜ ਦਿੰਦਾ। ਇਸੀ ਤਰ੍ਹਾਂ ਜਦੋਂ ਮਨ ਮਲ ਵਿਖੇਪ ਤੇ ਰਹਿਤ ਹੋਇਆ ਹੋਵੇ, ਉਸਨੂੰ ਬ੍ਰਹਮ ਗਿਆਨ ਦਾ ਰੰਗ ਚੜ੍ਹਨ ਨੂੰ ਦੇਰ ਨਹੀਂ ਲੱਗਿਆ ਕਰਦੀ। ਸਤਿਪੁਰਸ਼ ਚੱਟ ਰੰਗ ਦਿੰਦੇ ਹਨ। ਸੋ ਅਧਿਕਾਰੀ ਸੀ, ਕਾਫੀ ਦੇਰ ਦਾ ਸਿਮਰਨ ਅਭਿਆਸ ਕਰਦਾ ਸੀ। ਸੋ ਗੁਰੂ ਜੀ ਨੇ ਕਿਰਪਾ ਦ੍ਰਿਸ਼ਟੀ ਕੀਤੀ, ਬ੍ਰਹਮ ਗਿਆਨ ਦੀ ਤਾਤ ਰੱਖੀ, ਕਿਰਤਾਰਥ ਹੋ ਗਿਆ, ਕਿਰਤ ਕਿਰਤ ਹੋ ਕੇ ਚਲਾ ਗਿਆ। ਅਜੇ ਗੁਰੂ ਜੀ ਦੇ ਨਾਲ ਟਹਿਲ ਰਿਹਾ ਹੈ ਬਾਦਸ਼ਾਹ ਜਹਾਂਗੀਰ। ਸੋ ਗੁਰੂ ਜੀ ਨੇ ਕਿਹਾ, ਬਾਦਸ਼ਾਹ ਤੇਰੇ ਪਾਸ ਕੋਈ ਆਦਮੀ ਆਇਆ ਸੀ ਅੱਜ, ਕੀ ਮੰਗਦਾ ਸੀ? ਉਹਦੀ ਮੰਗ ਅਜੀਬ ਸੀ। ਕੀ ਕਹਿੰਦਾ? ਉਹ ਨਜਾਤ ਮੰਗਦਾ ਸੀ, ਮੁਕਤ ਮੰਗਦਾ ਸੀ। ਇਹ ਕਹਿਣ ਲੱਗਾ ਮੁਕਤ ਦੇ ਦੇਣੀ ਸੀ। ਕਹਿੰਦਾ ਮੈਂ ਆਪ ਹੀ ਮੁਕਤ ਨਹੀਂ, ਉਹਨੂੰ ਕਿਵੇਂ ਕਰ? ਮੈਂ ਉਹਨੂੰ ਕਿਹਾ ਤੈਨੂੰ ਦੁਨੀਆਂ ਦਾ ਪਦਾਰਥ ਇੱਥੇ ਦਾ ਦੇ ਦਿੰਦਾ, ਕੋਈ ਇਲਾਕਾ ਦੇ ਦਿੰਦਾ, ਕੋਈ ਚੰਗੀ ਨੌਕਰੀ ਦੇ ਦਿੰਦਾ, ਤੈਨੂੰ ਕੋਈ ਤੰਗ ਕਰਦਾ ਹੈ ਉਹ ਤਾਂ ਉਹਨੂੰ ਮੈਂ ਵਰਗ ਦਿੰਦਾ ਹਾਂ, ਜਾਂ ਤੈਨੂੰ ਧਨ ਦੀ ਲੋੜ ਹੈ ਉਹ ਦੇ ਦਿੰਦਾ। ਉਹ ਕਹਿੰਦਾ ਮੈਂ ਕੁਛ ਨਹੀਂ ਚਾਹੁੰਦਾ, ਮੈਂ ਤਾਂ ਸਿਰਫ ਮੁਕਤ ਹੋਣਾ ਚਾਹੁੰਦਾ। ਫਿਰ ਕਹਿਣਗੇ ਫਿਰ ਤੁਹਾਡੇ ਪਾਸ ਭੇਜਿਆ। ਕਹਿੰਦੇ ਤਾਂ ਹੀ ਦੁਨੀਆਂ ਸਾਨੂੰ ਸੱਚਾ ਪਾਤਸ਼ਾਹ ਕਹਿੰਦੀ, ਦੋਨਾਂ ਜਹਾਨਾਂ ਦੇ ਪਦਾਰਥ ਦੇ ਸਕਦੇ, ਤੂੰ ਸਿਰਫ ਦੁਨੀਆਂ ਦੇ ਪਦਾਰਥ ਹੀ ਦੇ ਸਕਦਾ, ਤਾਂ ਹੀ ਤੈਨੂੰ ਸਿਰਫ ਬਾਦਸ਼ਾਹ ਕਹਿੰਦੀ। ਜਵਾਬ ਤੇਰਾ, ਤੈਨੂੰ ਕਿਹਾ ਸੀ ਦਿਆਂਗੇ ਤੇ ਅੱਜ ਤੈਨੂੰ ਮਾਕੂਲ ਜਵਾਬ ਮਿਲਿਆ। ਸਹੀ ਸਤਸੰਗ ਆਓ ਗੁਰੂ ਜੀ, ਭਜਨ ਕਰਨ ਕਿਤੇ ਸੱਚਾ ਪਾਤਸ਼ਾਹ ਲਿਖਿਆ ਹੈ, ਕਿਤੇ ਸਾਰੀ ਦੁਨੀਆਂ ਦਾ ਰਾਜਾ, ਕਿਤੇ ਸੇਠ ਕਰਕੇ ਸੱਦਿਆ ਹੈ ਉਹਨਾਂ ਪੁਰਸ਼ਾਂ ਵਾਸਤੇ ਜਿਹੜੀਆਂ ਨੂੰ ਵਾਹਿਗੁਰੂ ਦੇ ਵਿੱਚ ਅਭੇਦ ਹੋ ਚੁੱਕੀਆਂ ਹਨ। ਮੌਣੀ ਸੰਤ ਕਹਿੰਦੇ, ਪਰ ਇਹੋ ਜਿਹੇ ਬਹੁਤੇ ਨਹੀਂ ਹੁੰਦੇ ਸਤਸੰਗ, ਐਨ ਵਿਰਲੇ ਨਾ ਹੀ ਘਣੇ ਫੈਲ ਫਕਰ ਸੰਸਾਰ। ਬਹੁਤੇ ਨਹੀਂ ਹੁੰਦੇ, ਕਰੋੜਾਂ ਚੋਂ ਕੋਈ ਕੋਈ ਹੁੰਦਾ। ਕੋਟ ਮਦੇ ਕੋ ਸੰਤ ਦਿਖਾਇਆ, ਨਾਨ ਤਿਨਕੇ ਸੰਗ ਕਰਾਇਆ। ਸੋ ਇਸ ਵਾਸਤੇ ਆਓ, ਇਹੋ ਜਿਹੇ ਉਹਨਾਂ ਵਿੱਚ ਵੀ ਭੇਦ ਮੰਨਿਆ ਜਾਂਦਾ ਹੈ। ਸੰਤਾਂ ਵਿੱਚ ਤਿੰਨ ਕਿਸਮ ਦੇ ਹੁੰਦੇ ਹਨ, ਇੱਕ ਡੱਕੇਵਤ, ਇੱਕ ਕਿਸ਼ਤੀਵਤ, ਇੱਕ ਜਹਾਜ਼ਵਤ। ਇਉਂ ਫਰਕ ਮੰਨਿਆ। ਉਹ ਕਿਵੇਂ? ਇੱਕ ਡੱਕਾ ਹੈ, ਉਸਨੂੰ ਦਰਿਆ ਨਹਿਰ ਵਗਦੀ ਹੈ ਜਾਂ ਦਰਿਆ ਵਗਦਾ ਹੈ, ਉਰਲੇ ਪਾਸੇ ਸਿੱਟ ਦਿਓ, ਹਵਾ ਦੇ ਵੇਗ ਨਾਲ ਪਰਲੇ ਕਿਨਾਰੇ ਜਾਣ ਲੱਗੇਗਾ। ਜੇ ਕੋਈ ਆਦਮੀ ਉਹਦੇ ਉੱਪਰ ਬੈਠ ਕੇ ਪਰਲੇ ਕਿਨਾਰੇ ਜਾਣਾ ਚਾਹੇ, ਕਿਵੇਂ ਲੈ ਜਾਏਗਾ? ਨਹੀਂ ਲਿਜਾ ਸਕਦਾ, ਆਪ ਜ਼ਰੂਰ ਪਰਲੇ ਕਿਨਾਰੇ ਲੱਗ ਜਾਏਗਾ। ਇੱਕ ਕਿਸ਼ਤੀ ਹੁੰਦੀ ਹੈ, ਕਿਸ਼ਤੀ ਵੀ 10-20 ਆਦਮੀ ਪਰਲੇ ਕਿਨਾਰੇ ਜਾ ਸਕਦੇ ਨੇ। ਇੱਕ ਜਹਾਜ਼ ਹੁੰਦਾ ਹੈ, ਜਹਾਜ਼ ਉੱਪਰ ਬੈਠ ਕੇ ਲੱਖਾਂ ਆਦਮੀ ਔਰ ਲੱਖਾਂ ਮਨ ਸਮਾਨ ਇੱਕ ਟਾਪੂ ਤੋਂ ਦੂਸਰੇ ਟਾਪੂ ਜਾ ਸਕਦਾ ਹੈ। ਇਸੀ ਤਰ੍ਹਾਂ ਇੱਕੋ ਹਨ, ਕਿਸੇ ਸਤਿਪੁਰਸ਼ ਦਾ ਉਪਦੇਸ਼ ਮਿਲ ਗਿਆ, ਕਮਾਇਆ, ਰੁੱਖ ਬਿਰਤੀ ਵਾਲੇ ਬਹੁਤ ਸਾਰੇ, ਉਹ ਆਪਣਾ ਭਲਾ ਕਰ ਲਿਆ, ਉਹ ਡੱਕੇ ਵੱਧ ਹਨ। ਇੱਕ ਨਾਂ ਦੀ ਸੰਗਤ ਕਰਕੇ 10-20 ਦਾ ਉਧਾਰ ਹੋ ਗਿਆ। ਪਰ ਇੱਕ ਨਾਂ ਨੂੰ ਗੁਰੂ ਜੀ ਨੇ ਦੱਸਿਆ, ਕਲਯੁਗ ਅੰਦਰ ਬੋਹੇ ਤੇ ਇੱਕ ਪਿੱਛੇ ਲੱਖ ਤਰਨ ਦੇ, ਉਹ ਜਹਾਜ਼ ਵੱਧ ਦੱਸਿਆ ਹੋਇਆ ਹੈ। ਸੋ ਇਸ ਤਰੀਕੇ ਸਿਰ ਆਓ, ਗੁਰੂ ਜੀ ਨੇ ਸੰਤਾਂ ਦੀ ਬੜੀ ਸ਼ਿਫਤ ਤੇ ਗੁਰਬਾਣੀ ਵਿੱਚ ਵਾਹਿਗੁਰੂ ਦੀ ਸ਼ਿਫਤ ਕੀਤੀ ਹੈ, ਵਾਹਿਗੁਰੂ ਦੇ ਪਿਆਰਿਆਂ ਦੀਆਂ ਭਜਨ ਕਰਨ ਵਾਲਿਆਂ ਦੀ ਸ਼ਿਫਤ ਕੀਤੀ ਹੈ, ਨਾਮ ਦੀ ਸ਼ਿਫਤ ਕੀਤੀ ਹੈ ਵਾਹਿਗੁਰੂ ਦੇ ਦੀ। ਇਉਂ ਕਰਕੇ ਆਓ ਇੱਥੇ ਪਰਵਾਸ਼ ਇਹੋ ਜਿਹੇ ਕੋਈ ਮਹਾਂਪੁਰਖ, ਸੋ ਪ੍ਰਭੂ ਦੇ ਰੰਗ ਵਿੱਚ ਰੰਗੇ ਹੈ, ਜਿਹਦੇ ਪਾਸ ਇੱਕ ਤੋਤਾ ਹੈ ਜਿਹੜਾ ਰਾਮ ਰਾਮ ਪੜਾਇਆ ਹੋਇਆ ਹੈ, ਅੱਜ ਉੱਥੇ ਆ ਪਹੁੰਚੇ ਗਨਕਾ ਦੇ ਭਾਗ ਜਾ ਕੇ। ਗੁਰੂ ਕਰਮ ਅੰਕੁਰ ਜੋ ਪ੍ਰਗਟੇ ਪੇਟੇ ਪੁਰਖ ਰਸ਼ਕ ਵੈਰਾਗੀ। ਜੇ ਜ਼ਮੀਨ ਵਿੱਚ ਬੀਜ ਪਿਆ ਵੀ ਹੈ, ਜਿੰਨੀ ਦੇਰ ਤੱਕ ਪਾਣੀ ਨਹੀਂ ਆਉਂਦਾ, ਰੁੱਤ ਨਹੀਂ ਆਉਂਦੀ, ਸਾਸੰਗ ਜੰਮਿਆ ਨਹੀਂ ਕਰਦਾ, ਪਿਆ ਰਹਿੰਦਾ। ਸੋ ਇਸੀ ਤਰ੍ਹਾਂ ਹੀ ਜੇ ਹਿਰਦੇ ਰੂਪੀ ਜ਼ਮੀਨ ਦੇ ਵਿੱਚ ਪਿਛਲੇ ਜਨਮ ਦਾ ਕੋਈ ਭਗਤੀ ਰੂਪੀ ਅੰਕੁਰ ਪਿਆ ਹੈ ਕਿਸੇ ਦੇ, ਜਿੰਨੀ ਦੇਰ ਤੱਕ ਸਤਸੰਗ ਰੂਪੀ ਵਰਖਾ ਵਰ ਨਹੀਂ ਜਾਂਦੀ ਔਰ ਵਕਤ ਨਹੀਂ ਆਉਂਦਾ, ਉੱਗਿਆ ਨਹੀਂ ਕਰਦਾ ਹੈ। ਤਦੇ ਗੁਰੂ ਜੀ ਨੇ ਕਥਨ ਕੀਤਾ, ਪੂਰਬ ਕਰਮ ਅੰਕੁਰ ਜਬ ਪ੍ਰਗਟੇ ਪੇਟਿਓ ਪੁਰਖ ਰਸ਼ਕ ਵੈਰਾਗੀ। ਉਸ ਸਮੇਂ ਮਹਾਂਪੁਰਖ ਦਾ ਮਿਲਾਪ ਹੁੰਦਾ ਹੈ। ਸੋ ਉੱਥੇ ਆ ਪਹੁੰਚੇ ਇੱਕ ਜਾਨਵਰ ਉਹਨਾਂ ਪਾਸ, ਹੱਥ ਵਿੱਚ ਪਿੰਜਰਾ, ਉਹ ਪਿੰਜਰੇ ਵਿੱਚ ਉਹ ਤੋਤਾ ਜਿਹਨੂੰ ਕਹਿੰਦੇ ਨੇ, ਉਹ ਰਾਮ ਰਾਮ ਪੜਿਆ ਹੋਇਆ ਹੈ। ਤੋਤਾ ਬੜਾ ਸ਼ੇਣਾ ਜਾਨਵਰ ਹੁੰਦਾ, ਜਿਹਾ ਜਿਹਾ ਪੜਾਓ ਉਹ ਜਿਹਾ ਪੜ ਲੈਂਦਾ ਹੈ। ਸੋ ਇਹ ਰਾਮ ਰਾਮ ਪੜਿਆ ਹੋਇਆ ਸੀ। ਆ ਗਏ, ਬਾਰਿਸ਼ ਪੈਣ ਕਰਕੇ ਜ਼ਿਆਦਾ ਬਾਰਿਸ਼ ਆਈ, ਉਸ ਗਨਕਾ ਦੇ ਮਕਾਨ ਦੇ ਵਰਾਂਡੇ ਹੇਠਾਂ ਆ ਕੇ ਉਹ ਮਹਾਂਪੁਰਖ ਖੜ ਜਾਂਦੇ। ਉਹਦੇ ਦਿਲ ਵਿੱਚ ਅੱਗੀ ਸ਼ੌਕ ਸੀ ਵੀ ਕੋਈ ਸਮਾਂ ਆਵੇ, ਮੈਂ ਸੰਸਾਰ ਚੱਕਰ ਤੋਂ ਨਿਕਲਾਂ। ਆਪਣੀ ਨੌਕਰ ਨੂੰ ਭੇਜਿਆ, ਜਿਹੜੇ ਹੇਠਾਂ ਕੜੇ ਉਹਨਾਂ ਨੂੰ ਉੱਪਰ ਲਿਆ, ਮਹਾਂਪੁਰਖਾਂ ਨੂੰ ਉੱਪਰ ਲਿਆਂਦਾ, ਸ਼ੁੱਧ ਬਿਸਤਰਾ ਵਿਛਾਤਾ, ਉਹਦੇ ਉੱਪਰ ਸਜ ਗਏ ਤੇ ਤੋਤੇ ਦਾ ਪਿੰਜਰਾ ਪਾਸ ਪਾਵੇ ਦੇ ਰੱਖ ਲਿਆ। ਉਸਨੇ ਆਪਣੀ ਦਾਸਤਾਨ ਛੇੜੀ, ਬਾਬਾ ਜੀ ਮੈਂ ਜਾਣਦੀ ਮਨੁੱਖਾਂ ਦੇ ਭਜਨ ਵਾਸਤੇ ਮਿਲੀ, ਪਰ ਮੇਰੀ ਜ਼ਿੰਦਗੀ ਦਾ ਰਾਹ ਬੁਰੇ ਕਰਮਾਂ ਕਰਕੇ ਕਹੋ ਜਾਂ ਬੁਰੀ ਸੁਸਾਇਟੀ ਕਰਕੇ ਕਹੋ, ਸੁੱਭ ਦਾ ਅਸਰ ਕਹੋ, ਬੁਰੇ ਜਿਹਨੇ ਨਰਕਾਂ ਨੂੰ ਲੈ ਜਾਣਾ ਸਿੱਧਾ। ਕਿਰਪਾ ਕਰਕੇ ਮੇਰੇ ਵਾਸਤੇ ਕੋਈ ਇਹੋ ਜਿਹਾ ਉਪਾਅ ਹੋਵੇ, ਮੈਂ ਵੀ ਜਮਾਂ ਤੋਂ ਬਚਾਂ, ਨਰਕਾਂ ਤੋਂ ਬਚਾਂ, ਚੁਰਾਸੀ ਤੋਂ ਬਚਾਂ, ਜਨਮਣ ਦੇ ਚੱਕਰ ਦੇ ਧਾਰ ਕੇ ਬੜੇ ਦੁੱਖ ਪਾਉਣੇ ਪੈਂਦੇ ਇਹਨਾਂ ਤੋਂ ਬਚ ਕੇ, ਤੇ ਇਹੋ ਜਿਹੇ ਸੁਖੀ ਸਮਾਜ ਆਵਾਂ ਜਿੱਥੇ ਦੁੱਖ ਦਾ ਨਾਮੋ ਨਿਸ਼ਾਨ। ਇਹ ਬਚਨ ਸੁਣ ਕੇ ਉਹਨਾਂ ਦੀ ਹੈਰਾਨੀ ਦੀ ਹੱਦ ਨਾ ਰਹੀ, ਕਿਹੋ ਜਿਹੇ ਥਾਂ ਇਹਦਾ ਵਾਸਾ ਤੇ ਖਿਆਲਾਤ ਕਹੇ ਜੀ ਉੱਤਮ। ਇਹ ਜਾਣਿਆ ਪਿਛਲੇ ਜਨਮ ਦਾ ਭਗਤੀ ਦਾ ਅੰਕਰ ਇਹਦੇ ਹਿਰਦੇ ਰੂਪੀ ਜ਼ਮੀਨ ਵਿੱਚ ਪਿਆ ਉੱਗਣ ਦੀ ਕੋਸ਼ਿਸ਼ ਕਰਦਾ ਹੈ। ਮਹਾਂਪੁਰਖ ਅਚਾਨਚਕ ਗਣਕਾ ਵਾੜੇ ਆਏ ਖਲੋਤਾ,
ਉੱਤਮ ਦੇ ਸੰਤਾਂ ਨੇ ਤੋਤਾ ਗਣਕਾ ਪਾਪਨ ਵਾਰੀ ਹੈ।
ਮੇਰੇ ਵਾਸਤੇ ਵੀ ਕੋਈ ਜਮਾਂ ਤੋਂ ਬਚਣ ਦਾ, ਨਰਕਾਂ ਤੋਂ ਬਚਣ ਦਾ, ਚੁਰਾਸੀ ਤੋਂ ਬਚਣ ਦਾ, ਜਨਮਣ ਦੇ ਬੰਧਨ ਕੱਟਣ ਦਾ ਉਪਾਅ ਹੈ। ਇਹ ਬਚਨ ਸੁਣ ਕੇ ਬਹੁਤ ਪ੍ਰਸੰਨ ਹੈ, ਇਹਦੇ ਚਿੱਤ ਵਿੱਚ ਜਗਿਆਸਾ ਭਾਵੇਂ ਇਹਦਾ ਵਾਸਾ ਇਹੋ ਜਿਹਾ। ਸੋ ਸਾਧ ਸਿੰਘ ਵਰਤ ਹੋਵੇ, ਵਰਤ ਆਈ ਤੇ ਜ਼ਮੀਨ ਦੇ ਵਿੱਚ ਬੀਜ ਪਾਇਆ ਜਾਵੇ, ਅਵਸ਼ਯ ਉੱਗਦਾ। ਜਦੋਂ ਵੈਰਾਗ ਲੱਗਦਾ ਹੈ ਉਸ ਮੌਕੇ ਉਸਨੂੰ ਉਪਦੇਸ਼ ਮਿਲ ਜਾਏ, ਅਵਸ਼ਯ ਫਲੀ। ਵੱਤ ਪੂੰਜੀ ਤੇ ਜ਼ਮੀਂਦਾਰ ਭਾਵੇਂ ਬੀਜ ਪਾਈ ਦੇਵੇ ਤਾਂ ਉੱਗਦਾ ਨਹੀਂ, ਜੇ ਉੱਗਦਾ ਅੱਛੀ ਤਰ੍ਹਾਂ ਨਹੀਂ ਉੱਗਦਾ। ਇਸੀ ਤਰ੍ਹਾਂ ਵੱਤ ਹੈ। ਸੋ ਵੱਤ ਲੱਗੀ ਹੋਈ ਹੈ, ਪਹਿਲੇ ਤਾਂ ਮਾਨੁਕ ਤਨ ਭਜਨ ਵਾਸਤੇ ਮਿਲਿਆ ਹੈ। ਵੱਤ ਲੱਗੀ ਸੱਚੇ ਨਾਮ ਕੀ, ਜੋ ਬੀਜੇ ਸੋ ਖਾਏ। ਮਨੁੱਖਾ ਦੇ ਵਿੱਚ ਭਜਨ ਕਰਨ ਦੀ ਵੱਤ ਲੱਗੀ ਹੋਈ ਹੈ। ਅਗਰ ਮਨੁੱਖਾ ਦੇ ਵਿੱਚ ਭਜਨ ਨਾ ਕੀਤਾ, ਉਹੀ ਗੋਲੂ ਚੱਕਰ 84 ਤੇ ਆ ਰਹੀ ਫਰਮਾਨ।
ਵੱਤ ਲੱਗੀ ਵਰਤ ਲੱਗੀ ਵਰਤ ਲੱਗੀ
ਸਾਡੇ ਦੇ ਵਿੱਚ ਹੀ ਭਜਨ ਹੋ ਸਕਦਾ, ਔਰ ਕਿਸੇ ਜੋਨੀ ਵਿੱਚ ਅਧਿਕਾਰ ਹੀ ਨਹੀਂ ਹੈ। ਉਹਨਾਂ ਨੂੰ ਸਮਝ ਨਹੀਂ ਮਿਲੀ, ਹੋਰ ਜੋਨੀਆਂ ਨੂੰ ਅੰਤਕਰਨ ਪੂਰਾ ਨਹੀਂ ਮਿਲਿਆ ਹੋਇਆ। ਇਨਸਾਨ ਨੂੰ ਮਨ ਚਿਤ ਬੁੱਧ ਹੰਕਾਰ ਅੰਤਕਰਨ ਪੂਰਾ ਮਿਲਿਆ ਹੋਇਆ, ਸੋਚ ਸ਼ਕਤੀ ਵਿਚਾਰ ਸ਼ਕਤੀ ਮਿਲੀ ਹੋਈ ਹੈ, ਉਹ ਲਾਈਟ ਉਹ ਰੋਸ਼ਨੀ ਜਿਹੜੀ ਇਨਸਾਨ ਨੂੰ ਮਿਲੀ ਕਿਸੇ ਜੋਨੀ ਨੂੰ ਵੀ ਪ੍ਰਾਪਤ ਨਹੀਂ। ਇਸ ਕਰਕੇ ਜੇ ਉਹ ਰੋਸ਼ਨੀ ਅਜੇ ਦਵੀ ਹੈ, ਉਹ ਬੁੱਧ ਵਿਵੇਕ ਬੁੱਧ ਇਸ ਨੂੰ ਅਜੇ ਪ੍ਰਾਪਤ ਨਹੀਂ ਹੋਈ, ਤਾਂ ਇਸ ਨੂੰ ਵੀ ਅਜੇ ਦਰਜਾ ਦਿੱਤਾ ਜਾਂਦਾ। ਆਓ ਖਿਆਲ ਕਰੋ, ਹੁਣ ਵੱਤ ਲੱਗੀ ਤੇ ਜੇ ਨਾ ਬੀਜਿਆ ਜਾਵੇ ਫਿਰ ਦੱਸੋ ਜ਼ਿਮੀਂਦਾਰ ਦੇ ਘਰ ਬੋਹਲ ਕਿੱਥੋਂ ਲੱਗਣਾ ਹੈ। ਇਸੀ ਤਰ੍ਹਾਂ ਮਾਨਕ ਦੇ ਵਿੱਚ ਭਜਨ ਨਾ ਹੋਇਆ ਫਿਰ ਉਹੀ ਕੋਹਲੂ ਚੱਕਰ ਫਿਰ ਆ ਜਾਂਦਾ। ਸਤਿਗੁਰ ਨਾਨਕ ਦੇਵ ਮਹਾਰਾਜ ਜਗੀ ਜਲੰਧਰ ਸਾਰ ਕਰਦੇ ਕਰਦੇ ਖੂਹ ਤੇ ਬੈਠੇ, ਜ਼ਿਮੀਂਦਾਰ ਨੇ ਆ ਕੇ ਖੂਹ ਜੋੜਿਆ ਤੋ ਅਲਟ ਚਲਾਈ ਗਿਆ। ਗੁਰੂ ਜੀ ਨੂੰ ਕਹਿਣ ਲੱਗੇ ਬਾਬਾ ਤੈਨੂੰ ਮੁਕਤ ਕਰ ਦੀਏ। ਕਹਿੰਦਾ ਮੈਂ ਨੀ ਮੁਕਤ ਹੋਣਾ। ਕਿਉਂ? ਪਹਿਲੇ ਤਾਂ ਮੁਕਤ ਜਾਣਦੇ ਨੀ ਕੀ ਚੀਜ਼ ਹੁੰਦੀ ਹੈ। ਲੋਕ ਮਰਨ ਨੂੰ ਮੁਕਤ ਮੰਨਦੇ, ਕਈ ਦੁਖੀ ਹੁੰਦੇ ਨੇ ਜਿਹੜੇ ਕਹਿੰਦੇ ਹੁਣ ਤਾਂ ਮੁਕਤ ਕਰ ਦੋ। ਇਉਂ ਮਰੇ ਤੇ ਜੇ ਮੁਕਤ ਹੋਵੇ ਸਾਰੀ ਦੁਨੀਆਂ ਮੁਕਤ ਹੋ ਜੇ। ਸਾਹ ਮੁਕਤ ਮੁਕਤ ਹੁੰਦੀ ਹੈ ਜਿੱਥੇ ਸਾਰੇ ਦੁੱਖ ਮੁੱਕ ਜਾਣ। ਪ੍ਰਭੂ ਪਰਮਾਨੰਦ ਸਾਗਰ ਆਨੰਦਾ ਸਾਗਰ ਵਾਹਿਗੁਰੂ ਉਹਦੀ ਪ੍ਰਾਪਤੀ ਔਰ ਜਨਮਾਨ ਦੀ ਨਿਵਿਰਤੀ ਜਿੱਥੇ ਹੋਵੇ ਦੇਹ ਧਾਰ ਕੇ ਸਾਰੇ ਦੁੱਖ ਪਾਉਣੇ ਪੈਂਦੇ ਉਸਨੂੰ ਮੁਕਤ ਕਹਿ। ਉਹ ਕਦ ਹੁੰਦੀ ਹੈ? ਉਹ ਬ੍ਰਹਮ ਗਿਆਨ ਤੇ ਹੁੰਦੀ ਹੈ। ਬ੍ਰਹਮ ਗਿਆਨ ਕਦ ਹੁੰਦਾ? ਜਦੋਂ ਇਹਦਾ ਮਨ ਸ਼ੁੱਧ ਹੋ ਜਾਏ ਔਰ ਇਕਾਗਰ ਹੋ ਜਾਏ। ਸ਼ੁੱਧ ਕਿਵੇਂ ਹੁੰਦਾ? ਸੇਵਾ ਭਗਤੀ ਕਰਕੇ ਮਨ ਸ਼ੁੱਧ ਤੇ ਇਕਾਗਰ ਹੁੰਦਾ। ਸੋ ਇਸ ਕਰਕੇ ਗੁਰੂ ਜੀ ਨੇ ਕਿਹਾ ਬਾਬਾ ਤੈਨੂੰ ਮੁਕਤ ਕਰ ਦੀਏ, ਜਿਹੜਾ ਵੱਤ ਲੱਗੇ ਨੀ ਬੀਜ ਦਾ ਉਹਦਾ। ਕੋਈ ਹੋਰ ਹੈ, ਵਾਹਿਗੁਰੂ ਹੈ। ਖੈਰ ਇਉਂ ਪੱਥਰਾਂ ਜੰਤ ਪੈਦਾ ਕੀਤੇ ਹਾਂ, ਇਹ ਜੇ ਥਾਂ ਆਉਣ ਜਾਣ ਨੂੰ ਰਸਤਾ ਨਹੀਂ ਉੱਥੇ ਕੌਣ ਪਹੁੰਚਾਉਂਦਾ? ਜੇ ਇਹੀ ਰਾਜਕ ਬਣਿਆ ਹੈ ਧੰਨਾ ਜੀ ਕਹਿੰਦੇ ਨੇ ਪਾਗਨ ਕੀੜ ਗੁਪਤ ਹੋਏ ਰਹੇ ਤੋ ਤਾਚੋ ਮਾਰਗ ਨਾਹੀ। ਪੱਥਰਾਂ ਦੇ ਵਿੱਚ ਕੀੜਾ ਗੁਪਤ ਹੋ ਕੇ ਰਹਿੰਦਾ, ਉੱਥੇ ਉਹਨੂੰ ਰਸਤਾ ਨਹੀਂ ਆਉਣ ਜਾਣ, ਪਰ ਉੱਥੇ ਵੀ ਉਹਦੀ ਰੋਜ਼ੀ ਪਹੁੰਚਾਈ ਜਾਂਦੀ। ਸੋ ਇਸ ਕਰਕੇ ਧੰਨਾ ਕਹਿ ਪੂਰਨ ਤਾਂ ਕੋ ਮਤਰੇ ਜੀ ਅਟਰਾਹੀ, ਉੱਥੇ ਮਿਲਦਾ ਸਭ ਕੁਛ। ਸੋ ਇਸੀ ਤਰ੍ਹਾਂ ਆਓ ਖੈਰ ਗਲਤੀ ਕਰਕੇ ਕਹਿਣ ਲੱਗਾ ਮੋਹ ਚ ਫਸਿਆ ਬੰਦਾ, ਕਹਿੰਦਾ ਮੋਹ ਦੇ ਅਧੀਨ। ਮੋਹ ਕਹਿੰਦਾ ਸੰਸਾਰ ਸੱਤ ਹੈ, ਸਰੀਰ ਸੱਤ ਹੈ, ਸੰਬੰਧੀ ਸੱਤਨ, ਸੰਸਾਰ ਦੇ ਪਦਾਰਥ ਸੱਤਨ, ਜਿਹਦਾ ਮਨ ਮੋਹ ਦੇ ਅਧੀਨ ਹੈ ਇਉਂ ਕਹਿੰਦਾ। ਬਾਕੀ ਜਿਹਦਾ ਵਿਵੇਕ ਦੇ ਅਧੀਨ ਹੈ ਮਨ, ਉਹ ਕਹਿੰਦਾ ਹੈ ਪਰਮੇਸ਼ਰ ਸੱਤ ਹੈ, ਵਾਹਿਗੁਰੂ ਸੱਤ ਹੈ, ਉਹਦਾ ਨਾਮ ਸੱਤ ਹੈ, ਤੇ ਬਾਕੀ ਸੰਸਾਰ ਮਿੱਥਿਆ ਹੈ, ਸਰੀਰ ਮਿੱਥਿਆ ਹੈ, ਸਰੀਰ ਦੇ ਸੰਬੰਧ ਕਰਕੇ ਸਾਰੇ ਪਦਾਰਥ ਮਿੱਥੇ। ਵਿਵੇਕੀ ਪੁਰਸ਼ ਦੀ ਐਸੀ ਵਿਚਾਰ, ਅਸਲ ਇਹ ਗੱਲ ਵੀ ਠੀਕ ਹੈ। ਜੇ ਸਰੀਰ ਸੱਤ ਹੋਵੇ ਵਿਨਾਸ਼ ਕੀ ਹੁੰਦਾ? ਜਨਮ ਤੋਂ ਪਹਿਲਾਂ ਕਿੱਥੇ ਸੀ, ਮਰਨ ਤੋਂ ਬਾਅਦ ਫਿਰ ਇਹ ਕਿਵੇਂ ਕਿਉਂ ਨਹੀਂ ਰਹਿ ਜਾਂਦਾ? ਇਹ ਤਾਂ ਨਾਸ਼ਵੰਤ ਹੈ। ਜਿਹੜੀ ਸੱਤ ਵਸਤੂ ਦਾ ਕਦੇ ਨਾਸ਼ ਨਹੀਂ ਹੋਇਆ ਕਰਦਾ, ਸੱਤ ਤਾਂ ਵਾਹਿਗੁਰੂ ਹੀ ਹੈ, ਫਿਰ ਚੇਤਨ ਹੈ। ਜੇ ਵਾਹਿਗੁਰੂ ਨਾ ਹੋਵੇ ਸਰੀਰ ਵਿੱਚ, ਸਰੀਰ ਹਰਕਤ ਹੀ ਨਹੀਂ ਕਰ ਸਕਦਾ, ਉਹਦੀ ਚੇਤਨਤਾ ਕਰਕੇ ਹਿਲਦਾ ਜੁਲਦਾ ਹੈ। ਫਿਰ ਉਹ ਸੁੱਖ ਸਰੂਪ ਹੈ, ਸਰੀਰ ਤਾਂ ਵੈਸੇ ਦੁੱਖ ਰੂਪ ਹੈ, ਉਹਦੀ ਸਤਿਆ ਕਰਕੇ ਜਿਤਨੇ ਸੁੱਖ ਮਹਿਸੂਸ ਹੁੰਦੇ ਹਨ। ਸੋ ਇਹ ਆਓ ਖਿਆਲ ਕਰੋ, ਉਹ ਕਹਿਣ ਲੱਗਿਆ ਮੋਹ ਦੇ ਅਧੀਨ ਹੋ ਕੇ ਮੈਂ ਨਹੀਂ ਮੁਕਤ ਹੋਣਾ ਮਾਰਾ। ਗੁਰੂ ਜੀ ਮੁਸਕਰਾਏ, ਉਹਦੇ ਨਾਦਾਨੀ ਵੱਲ ਦੇਖ ਕੇ ਚੰਗਾ ਕਹਿਣਗੇ ਫਿਰ ਕਿਤੇ ਵਕਤ ਆ ਜਾਊਗਾ। ਖੈਰ ਗੁਰੂ ਜੀ ਉਹ ਸੰਸਾਰ ਦੇ ਉਧਾਰ ਕਰਦੇ ਫਿਰ ਰਹੇ ਸਨ, ਚਲੇ ਗਏ। ਕੀ ਹੋਇਆ? ਉਹਦੇ ਬੱਚੇ ਸੇ ਉਹ ਵੀ ਤਕੜੇ ਹੋ ਗਏ, ਉਹ ਜ਼ਿਮੀਂਦਾਰ ਜਦੋਂ ਔਲ ਆ ਗਈ ਪੂਰੀ ਹੋ ਗਈ, ਉਹ ਮਰ ਗਿਆ। ਸਾਸਨ ਮੋਹ ਦੇ ਅਧੀਨ ਹੋ ਕੇ ਵਾਸ਼ਨ ਦੇ ਅਧੀਨ ਹੋ ਕੇ ਬਾਰ ਬਾਰ ਜੰਮਦਾ ਮਰਦਾ ਹੈ। ਸੋ ਉਹਨਾਂ ਦੇ ਘਰ ਇੱਕ ਗਊ ਸੀ, ਬੱਚਾ ਹੋ ਕੇ ਜੰਮ ਗਿਆ, ਤਕੜਾ ਪੈਲ ਬਣ ਗਿਆ, ਉਹਦੇ ਲੜਕੇ ਵੀ ਤਕੜੇ ਨੇ, ਖੇਤੀਪਤੀ ਦਾ ਕੰਮ ਕਰਦੇ ਨੇ। ਗੁਰੂ ਜੀ ਫਿਰ ਆਏ ਕਿਤੇ ਫਿਰਦੇ ਫਿਰਦੇ, ਹੁਣ ਪੁੱਛੀਏ ਸ਼ਾਇਦ ਉਹਦਾ ਮੋਹ ਟੁੱਟ ਗਿਆ ਹੋਵੇਗਾ। ਮੋਹ ਦੇ ਅਧੀਨ ਹੋ ਕੇ ਤਾਂ ਕਹਿੰਦੇ ਸੀ ਮੈਂ ਮੁਕਤ ਨਹੀਂ ਹੋਣਾ, ਜਦੋਂ ਮੋਹ ਟੁੱਟਦਾ ਫਿਰ ਇਸ ਨੂੰ ਪਤਾ ਲੱਗਦਾ। ਸੋ ਫਿਰ ਆ ਕੇ ਪੁੱਛਣ ਲੱਗੇ ਵੀ ਉਸੇ ਖੁਦ ਤੇ ਆ ਕੇ ਉਹਦੇ ਲੜਕੇ ਕੰਮ ਕਰਦੇ ਸੀ, ਉਹ ਕਿੱਥੇ ਆ ਬਾਬਾ ਫਲਾਣਾ? ਕਹਿਣਾ ਮਹਾਰਾਜ ਜੀ ਉਹ ਤਾਂ ਚੜ੍ਹਾਈ ਕਰ ਗਿਆ। ਗੁਰੂ ਜੀ ਨੇ ਨੇਤਰ ਮੀਟੇ, ਯੋਗ ਬਲ ਦੁਆਰਾ ਦੇਖਿਆ ਵੀ ਉਹ ਆ ਉੱਪਰਲੇ ਪਾਸੇ ਬਲਦ ਜਿਹੜਾ ਚੱਲਦਾ ਖੂਹ ਨੂੰ ਉਹੀ ਹੈ। ਕਹਿਣਗੇ ਦੱਸ, ਠਹਿਰ ਜੀ ਖੜਾ ਦੇ ਜਰਾ ਗੱਲ ਕਰ ਲਈਏ ਬੈਲ ਨਾਲ। ਕਹਿੰਦੇ ਦੱਸ, ਹੁਣ ਤਾਂ ਮਨੁੱਖ ਜੋਨੀ ਤੋਂ ਨੀਚੇ ਆ ਗਿਆ, ਬੈਲ ਦੀ ਜੋਨੀ ਹੈ, ਮੁਕਤ ਹੋਣਾ ਕਿ ਨਾ? ਫਿਰ ਹਾਲਾਤ ਤਾਂ ਕਹਿੰਦਾ ਜੇ ਮੈਂ ਮੁਕਤ ਹੋ ਗਿਆ ਹੋਰ ਇਹਨੂੰ ਖਰਚਣਾ ਪਊ 2-400 ਰੁਪਈਆ, ਮੈਂ ਨਹੀਂ ਮੁਕਤ ਹੁੰਦਾ। ਪੈਰ ਫਿਰ ਚਲੇ ਗਏ ਗੁਰੂ ਜੀ, ਉਹ ਵੀ ਮਰ ਗਿਆ, ਕਰ ਕੁੱਤੀ ਸੀ ਕਦੂਰਾ ਹੋ ਕੇ ਜੰਮ ਪਿਆ, ਤਕੜਾ ਡੱਬੂ ਦਰਵਾਜ਼ੇ ਮੂਹਰੇ ਬੈਠਾ ਰਹਿੰਦਾ ਹੈ। ਫਿਰਦੇ ਫਿਰਦੇ ਫਿਰ ਦੇਖਿਆ ਕੁੱਤੇ ਨੂੰ, ਕਹਿੰਦੇ ਦਸ ਨੂੰ ਮੁਕਤ ਆਉਣਾ ਕਿ ਨਾ, ਕਹਿੰਦਾ ਪਟਕਾ, ਕਹਿੰਦਾ ਜੇ ਮੈਂ ਮੁਕਤ ਹੋ ਗਿਆ ਚੋਰਾਂ ਨੇ ਘਰ ਨਹੀਂ ਛੱਡਣਾ। ਉਹ ਦਾ ਬੰਦਾ ਕਿਵੇਂ ਇੱਕ ਘਰ ਦੇ ਪਿੱਛੇ ਚਾਰ ਸਿਰ ਘੁੰਮੀ ਜਾਂਦਾ। ਸਵਯੋਂ ਕਰਕੇ ਫਿਰ ਬਿੱਲੀ ਬਣਿਆ, ਚੂਹਾ ਬਣਿਆ, ਸੱਪ ਬਣਿਆ, ਕੀਸ਼ ਬਣਿਆ, ਹੋਰ ਬਹੁਤ ਸਾਰੀਆਂ ਜੋਨੀਆਂ, ਕਿਰਲੀ ਬਣਿਆ ਘਰ ਦੇ ਵਿੱਚ, ਇਹ ਜੋਨੀਆਂ ਧਾਰਨ ਕੀਤੀਆਂ, ਅਖੀਰ ਧਨ ਦਾ ਕੀੜਾ ਬਣਿਆ। ਗੁਰੂ ਜੀ ਨੇ ਸੋਚਿਆ ਚਲੋ ਇਹਦਾ ਪਲਾ ਜ਼ਰੂਰ ਕਰਨਾ ਹੈ। ਉਹ ਕੀੜਾ ਚੱਕ ਕੇ ਗੁਰੂ ਜੀ ਨੇ ਪੈਰ ਹੇਠਾਂ ਲੈ ਕੇ ਮਰਤਾ, ਉਹਦੀ ਮੁਕਤ ਹੋ ਗਈ। ਕਿਉਂਕਿ ਪਰਮ ਕਹਿੰਦੇ ਇੱਥੋਂ ਜਿਹੜਾ ਮਰਦਾ ਉਹਦੀ ਮੁਕਤ ਹੁੰਦੀ ਹੈ, ਜਨਮਾਂ ਦੇ ਚੱਕਰ 'ਚ ਨਹੀਂ ਪਾਉਂਦਾ। ਗੁਰੂ ਦਸਮ ਪਾਤਸ਼ਾਹ ਛੇਵੇਂ ਪਾਤਸ਼ਾਹ ਇਸੇ ਕਰਕੇ ਸ਼ਿਕਾਰ ਖੇਡਦੇ ਸਨ। ਪਤਾ ਹੈ ਸ਼ਿਕਾਰ ਘਾਟ ਜਿਹੜੇ ਪ੍ਰੇਮੀ ਹਜ਼ੂਰ ਸਾਹਿਬ ਜਾਂਦੇ ਦਰਸ਼ਨ ਕਰਦੇ ਨੇ, ਪੁੱਛਿਆ ਸਿੱਖਾਂ ਨੇ ਗਰੀਬਾਂ ਸਾਏ ਦਾ ਸ਼ਿਕਾਰ ਕੀਤਾ, ਇਹ ਇਹ ਕਹਿੰਦੇ ਸਿਆਲਕੋਟ ਵਾਲਾ ਮੂਲ ਹੈ ਭਾਈ, ਪਹਿਲੇ ਜਾਮੇ ਵਿੱਚ ਮਿਲਿਆ ਸੀ ਅਤੇ ਉਹਦਾ ਉਧਾਰ ਕੀਤਾ, ਉਦੋਂ ਸ਼ਰਾਪ ਹੋ ਗਿਆ ਸੀ ਜਦੋਂ ਬੁਲਾਇਆ ਸੀ ਗੁਰੂ ਨਾਨਕ ਜੀ ਨੇ, ਆਇਆ ਨਹੀਂ ਸਾਹਮਣੇ, ਇਹਦੇ ਘਰਵਾਲੀ ਨੇ ਲਗੋਤਾ ਸੀ ਨਾ, ਆਉਣ ਕਰਕੇ ਉਹਨੂੰ ਸ਼ਰਾਪ ਹੋ ਗਿਆ ਸੀ। ਹੁਕਮ ਆਇਆ ਸੀ ਦਸਵੇਂ ਜਾਮੇ ਤੇਰਾ ਭਲਾ ਕਰਾਂਗੇ, ਉਹਦਾ ਉਧਾਰ ਕੀਤਾ। ਇਉਂ ਜਿਹੜੇ ਗੁਰੂ ਜੀ ਤੋਂ ਮਰਦੇ ਸੀ ਮੁੜ ਜਨਮਾਂ ਦੇ ਚੱਕਰ ਨਹੀਂ ਸੁਣਾਉਂਦੇ। ਸਾਧਸੰਗ ਵੱਤ ਲੱਗੀ ਹੋਵੇ ਦੱਸੋ, ਫਿਰ ਮਨੁੱਖਾਂ ਦੇ ਇਹਦੇ ਵਿੱਚ ਭਜਨ ਹੁੰਦਾ, ਹੋਰ ਕਿਸੇ ਜੋਨੀ ਭਜਨ ਨਹੀਂ ਹੁੰਦਾ, ਫਿਰ ਇਹੀਆਂ ਜੋਨੀਆਂ ਵਿੱਚ ਹੀ ਫਿਰਨਾ ਪੈਂਦਾ। ਹੁਣ ਵੱਤੇ ਹਰ ਨਾਮ ਨਾਲ ਬੀਜਿਆ, ਅੱਗੇ ਭੁੱਖਾ ਕਿਆ ਖਾਏ, ਤਾਂ ਤੇ ਹੁਣ ਵੱਤ ਲੱਗੀ ਹੋਈ ਹੈ। ਵੱਤ ਲੱਗੀ ਵਰਤ ਲੱਗੀ ਸਤਾਉਂਦੇ ਹਨ, ਔਰ ਆਸਾ ਤਿਸ਼ਨਾ ਚਿੰਤਾ ਤੇ ਨੈਣਾ ਹਰ ਦੇ ਮਨ ਨੂੰ ਕਤਰ ਕਤਰ ਖਾਂਦੀਆਂ, ਸ਼ਬਦ ਸਪਸ਼ਟ ਰੂਪ ਰਸਗੰਧ ਇਹ ਹਰਿਕ ਨੂੰ ਸਤਾਉਂਦੇ ਹਨ। ਵਿਦਿਆ ਸਮਤਾ ਰਾਗ ਦੈਸ਼ ਭਿਨਵੇਸ਼ ਪੰਜ ਕਲੇਸ਼ ਹਰਿਕ ਨੂੰ ਤੰਗ ਕਰਦੇ। ਕਿੰਨਾ ਕੁ ਕਹਿ ਰਿਹਾ, ਕਿੰਨੇ ਦੁੱਖਾਂ ਦਾ ਸ਼ਿਕਾਰ ਹੋਇਆ ਹੈ। ਦੁਖੀ ਸਾਰੇ ਹੀ ਹਨ, ਪਰ ਇਹਨਾਂ ਦੀ ਬਾਬਤ ਜਾਣਦਾ ਕੋਈ ਕੋਈ ਹੈ, ਜਿਹੜਾ ਵਿਚਾਰਵਾਨ ਪੁਰਸ਼ ਉਹ ਜਾਣਦਾ ਹੈ, ਇਹਨਾਂ ਦੀ ਨਿਵਿਰਤੀ ਦਾ ਉਪਾਅ ਵੀ ਕਰਦਾ ਹੈ। ਉਪਾਅ ਇਹੀ ਹੈ ਸਤਸੰਗ ਦੁਆਰਾ ਵਹਿਮ ਦਾ ਭਜਨ ਕਰਨਾ। ਸਵਯੋਂ ਗਣਕਾਨੰਦ ਜਦੋਂ ਦੱਸਿਆ ਉਹਨਾਂ ਨੇ ਉਹਦੀ ਹਾਲਤ ਦੇਖ ਕੇ, ਤੋਤਾ ਕਹਿਣ ਲੱਗੇ ਅਜੇ ਹੈ ਤੋਤੇ ਦਾ ਪਿੰਜਰਾ ਰੱਖ, ਇਸਨੂੰ ਆਰਾਮ ਆਰਾਮ ਪੜਾ ਕਰ ਸਵੇਰੇ ਉੱਠ ਕੇ। ਪਰਮੇਸ਼ਵਰ ਦਾ ਭਜਨ ਕਰਦਿਆਂ ਸੁਣਦਿਆਂ ਹਰ ਦੋਨਾਂ ਹਾਲਤਾਂ ਵਿੱਚ ਪਾਪਾਂ ਦੀ ਨਿਵਿਰਤੀ ਹੁੰਦੀ ਹੈ। ਪਾਪਾਂ ਕਰਕੇ ਮਨ ਮਹਿਲ ਹੈ, ਜਿੰਨੀ ਦੇਰ ਤੱਕ ਮਨ ਮਹਿਲ ਹੈ ਪਾਪਾਂ ਨੂੰ ਬੁਰੇ ਕੰਮਾਂ ਨੂੰ ਖਿੱਚ ਖਾਂਦਾ ਹੈ, ਜਦੋਂ ਮਨ ਸ਼ੁੱਧ ਹੋ ਜਾਏਗਾ ਬੁਰਾਈ ਨੂੰ ਚਾਹੁੰਦਾ ਨਹੀਂ ਹੈ। ਇਸ ਕਰਕੇ ਭਜਨ ਕਰਦੇ ਕਰਦੇ ਮਨ ਸ਼ੁੱਧ ਹੋ ਜਾਇਆ ਕਰਦਾ ਹੈ। ਉਸਨੂੰ ਤੋਤੇ ਦਾ ਪਿੰਜਰਾ ਦੇ ਕੇ ਆ ਮਹਾਤਮਾ ਚਲੇ ਗਏ। ਫਿਰ ਕਿਤੇ ਅਗਲਾ ਉਪਦੇਸ਼, ਸ਼ਾਸਕ ਉਪਦੇਸ਼ ਤਿੰਨ ਕਿਸਮ ਦਾ ਹੁੰਦਾ ਹੈ, ਕਰਮਾਂ ਦਾ, ਉਪਾਸ਼ਨਾ ਦਾ, ਗਿਆਨ। ਜਿਸ ਅਧਿਕਾਰੀ ਵੈਸਾ ਉਪਦੇਸ਼ ਹੋਇਆ ਕਰਦਾ, ਜਿਵੇਂ ਡਾਕਟਰ ਲੋਕ ਇੱਕੋ ਦਵਾਈ ਸਾਰਿਆਂ ਨੂੰ ਨਹੀਂ ਦਿੰਦੇ, ਸਿਰ ਦਰਦ ਵਾਲੇ ਨੂੰ ਸਿਰ ਦਰਦ ਦੀ ਦਵਾਈ ਦਿੰਦੇ ਹਨ, ਪੇਟ ਦਰਦ ਵਾਲੇ ਨੂੰ ਪੇਟ ਦਰਦ ਦੀ ਦਵਾਈ ਦਿੰਦੇ ਹਨ, ਬੁਖਾਰ ਵਾਲੇ ਨੂੰ ਬੁਖਾਰ ਦੀ ਦਵਾਈ। ਇੱਕੋ ਦਵਾਈ ਸਾਰਿਆਂ ਵਾਸਤੇ ਨਹੀਂ ਹੁੰਦੀ, ਇਸੇ ਤਰ੍ਹਾਂ ਉਪਦੇਸ਼ ਵੀ ਇੱਕੋ ਜਿਹਾ ਸਾਰਿਆਂ ਵਾਸਤੇ ਨਹੀਂ। ਜੈਸਾ ਅਧਿਕਾਰੀ ਵੈਸਾ ਵੈਸਾ ਉਪਦੇਸ਼ ਹੈ, ਪਹਿਲੇ ਕਰਮਾਂ ਦਾ ਅਧਿਕਾਰ ਹੈ, ਦੂਸਰੇ ਉਪਾਸ਼ਨਾ ਦਾ, ਤੀਸਰੇ ਫਿਰ ਗਿਆਨ ਦਾ ਅਧਿਕਾਰੀ। ਕੋਈ ਕੋਈ ਇਉਂ ਸਤਪੁਰਸ਼ ਉਹ ਜਿਹਾ ਅਵਸਥਾ ਦੇ ਕੇ ਉਪਦੇਸ਼ ਕਰਦੇ ਹਨ, ਪਹਿਲੇ ਕਰਮ ਉਪਾਸ਼ਨਾ ਵਿੱਚ ਲਗਾਉਂਦੇ ਹਨ। ਇਸ ਦੁਆਰਾ ਮਨ ਸ਼ੁੱਧ ਔਰ ਇਕਾਗਰ ਜਦੋਂ ਹੋ ਜਾਂਦਾ ਹੈ ਫਿਰ ਤੱਤ ਗਿਆਨ ਦਾ ਉਪਦੇਸ਼ ਕਰਦੇ, ਜਿਵੇਂ ਬਾਲਮੀਕ ਨੂੰ ਸਤਪੁਰਸ਼ਾਂ ਨੇ ਕੀਤਾ ਸੀ, ਉਸਨੂੰ ਬ੍ਰਹਮ ਗਿਆਨੀ ਬਣਾ। ਇਸ ਤਰੀਕੇ ਫਿਰ ਤੋਤਾ ਦੇ ਕੇ, ਤੋਤੇ ਦਾ ਪਿੰਜਰਾ ਦੇ ਕੇ ਰਾਮ ਨਾਮ ਉਪਦੇਸ਼ ਕਰ, ਖੇਲ ਗਿਆ ਤੇ ਪਣਿਸ਼। ਇਸ ਨੂੰ ਰੋਜ਼ ਹੀ ਮੁੜ ਕੇ ਉੱਠ ਕੇ ਰਾਮ ਨਾਮ ਕਰ, ਆਪ ਮਹਾਤਮਾ ਚਲਦੇ ਲਗੇ ਫਿਰ ਅਗਲਾ ਉਪਦੇਸ਼ ਫਿਰ ਕੀਤਾ ਜਾਏਗਾ। ਤੇ ਸਾਧ ਇਉਂ ਇਸ ਤਰੀਕੇ ਫਿਰ ਇਹ ਵਿਚਾਰ ਆਪਣੀ ਚੱਲ ਰਹੀ ਹੈ, ਪ੍ਰਭੂ ਸ਼ਰਨ ਵਿੱਚ ਆ ਕੇ ਸਾਰੇ ਦੁੱਖਾਂ ਤੋਂ ਜੀਵ ਬਰੀ ਹੁੰਦਾ ਹੈ। ਸ਼ਰਨ ਵਿਚਾਰੋ ਮਨ ਰਹੇ ਕਿਉਂਕਿ ਵਕਤ ਇਜਾਜ਼ਤ ਨਹੀਂ ਦੇ ਰਿਹਾ ਤੇ ਕੱਲ ਇੱਥੋਂ ਸ਼ੁਰੂ ਕਰਾਂਗੇ। ਕੱਲ ਔਰ ਪਰਸੋਂ ਦੋ ਦੀਵਾਨ ਹੋ ਰਹੇ, ਇਸ ਵਾਸਤੇ ਹੁਣ ਗੁਰੂ ਸਤੋਤਰ ਵਿੱਚ ਬੋਲੋ ਗੱਜ ਵੱਜ ਕੇ, ਉਸ ਤੋਂ ਬਾਅਦ ਅਰਦਾਸ ਹੋਵੇਗੀ, ਫਿਰ ਹੁਕਮਨਾਮਾ ਸੁਣ ਕੇ ਜਨ ਦੀ ਖੇਚਲ ਕਰ।
ਅਰਦਾਸ ਹੋਵੇਗੀ। ਸੰਵਾਦ ਸੱਜਣਾ ਹੁਕਮਨਾਮਾ ਸੁਣ ਕੇ ਚਾਲੇ ਪਾਉਣੇ, ਕੱਲ ਫਿਰ ਸਵਖਤੇ ਪਾਉਣੇ।
ਤੂੰ
ਗੁਰੂ ਅਰਜਨ ਹਰਗੋਬਿੰਦ ਨੂੰ ਗੁਰੂ ਸਿਮਰੋ ਸ੍ਰੀ ਹਰਿ, ਗੁਰੂ ਸ੍ਰੀ ਹਰਿਕ੍ਰਿਸ਼ਨ ਜੀ ਤਿਹਾਈ ਹੈ, ਜਿਸ ਜੇਠੇ ਸਭ ਦੁੱਖ ਜਾਏ। ਗੁਰੂ ਤੇਗ ਬਹਾਦਰ ਸਿਮਰੀ ਹੈ, ਘਰ ਨੌਨ ਦਾ ਵੈਸਾਏ, ਸਭ ਥਾਈ ਹੋਣਾ ਜੀ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਸਭ ਥਾਈ ਹੋਣਾ ਜੀ ਸਹਾਏ। ਸਲੋਕ ਮਹੱਲਾ ਦੂਜਾ। ਆਪੇ ਜਾਣੇ ਕਰੇ ਆਪ, ਆਪੇ ਆਣੇ ਰਾਸ, ਤੇਸੇ ਅੱਗੇ ਨਾਨਕਾ ਖਲੇ ਕੀ ਚੈ ਅਰਦਾਸ। ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਕਰਕੇ, ਖਾਲਸਾ ਸਾਹਿਬ ਬੋਲੋ ਜੀ ਵਾਹ। ਦਸੋਂ ਪਾਤਸ਼ਾਹੀਆਂ ਦੇ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਦਾਰਗਾ ਧਿਆਨ ਕਰਕੇ, ਖਾਲਸਾ ਸਾਹਿਬ ਬੋਲੋ ਜੀ ਵਾਹ। ਚਾਰ ਸਾਹਿਬਜ਼ਾਦੇ, ਪੰਜ ਪਿਆਰੇ, 40 ਮੁਕਤੇ, 5 ਤਖਤਾਂ, ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ, ਖਾਲਸਾ ਸਾਹਿਬ ਬੋਲੋ ਜੀ ਵਾਹ। ਜਿਨ੍ਹਾਂ ਗੁਰਮੁਖਾਂ ਨਾਮ ਜਪਿਆ, ਵੰਡ ਕੇ ਛਕਿਆ, ਧਰਮ ਹੇਤ ਸੀਸ ਦਿੱਤੇ, ਚਰਖੜੀਆਂ ਤੇ ਚੜੇ, ਬੰਦ ਬੰਦ ਕਟਵਾਏ, ਪੁੱਠੀਆਂ ਖਲਾਂ ਲਹਾਈਆਂ, ਖੋਪਰੀਆਂ ਤੁਰਾਈਆਂ, ਪਰ ਸਿੱਖੀ ਸਿਦਕ ਨਹੀਂ ਹਾਰਿਆ। ਤੇਰਾ ਸਚਿਆਰਿਆਂ ਪਿਆਰਿਆਂ ਸਗੋਂ ਸਿਦਕਬਾਨ, ਗੁਰਸਿੱਖਾਂ ਦੀ ਕਮਾਈ ਦਾ ਧਿਆਨ ਕਰਕੇ, ਖਾਲਸਾ ਸਾਹਿਬ ਬੋਲੋ ਜੀ ਵਾਹ। ਖਾਲਸੇ ਜੀ ਦਾ ਮਨ ਨੀਵਾ, ਮਤ ਉੱਚੀ, ਮਤ ਪਤਕਾ ਰਾਖਾ, ਆਪ ਕਾਲ ਪੁਰਖ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਰਹਿਤ ਦਾਨ, ਵਿਵੇਕ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ, ਝੰਡੇ, ਬੂੰਗੇ, ਜੁਗੋ ਜੁਗ ਟਲ, ਧਰਮ ਕਾ ਜੈਕਾਰ, ਸਿੱਖੀ ਸਿਦਕੇ ਸਾਸਾਂ ਸੰਗ ਨਿਭਾਉਣਾ। ਹੇ ਪ੍ਰਭੂ ਅੰਤਰੀਯਾਮੀ ਭਗਤ ਵਸ਼ਲ ਮਿਹਰਬਾਨ ਜੀਓ, ਆਪ ਜੀ ਦੇ ਹਜ਼ੂਰ ਤੀਸਰੇ ਪਹਿਰ ਦੇ ਦੀਵਾਨ ਸਜਾਏ ਹਨ, ਪਰਮ ਪਵਿੱਤਰ ਬਾਣੀ ਦੇ ਕੀਰਤਨ ਵਖਿਆਨ ਹੋਏ ਹਨ। ਅੱਖਰ ਵਾਦ ਘਾਟ ਫੁੱਲ ਮਾਫ ਕਰਨਾ, ਅੱਗੇ ਵਾਸਤੇ ਸ਼ੁੱਧ ਸਪਸ਼ਟ ਕੀਰਤਨ ਵਖਿਆਨ ਕਰਨ ਦਾ ਬਲ ਬਖਸ਼ਣਾ ਗਰੀਬ ਨਵਾਜ ਜੀਓ। ਜੋ ਗੁਰਬਾਣੀ ਦੁਆਰਾ ਵਿਚਾਰਾਂ ਹੋਈਆਂ ਹਨ, ਇਹਨਾਂ ਦਾ ਸਿਧਾਂਤ ਸਾਡੇ ਕਲਯੁਗੀ ਜੀਵਾਂ ਦੇ ਹਿਰਦਿਆਂ ਤੇ ਵਸਾਓ ਸੱਚੇ ਪਾਤਸ਼ਾਹ ਜੀਓ। ਜੋ ਮਾਈ ਭਾਈ ਆਪ ਜੀ ਦੀ ਹਜ਼ੂਰੀ ਵਿੱਚ ਆਏ ਹਨ, ਸਭ ਦੀ ਹਾਜ਼ਰੀ ਆਪਣੇ ਦਰ ਪ੍ਰਵਾਨ ਕਰੋ। ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਵਕੀਲੀ ਤੋਂ ਬਚਾ ਕੇ ਆਪਣੇ ਪਵਿੱਤਰ ਚਰਨ ਕਮਲਾਂ ਦੀ ਪ੍ਰੀਤ ਬਖਸ਼ੋ। ਸਹੀ ਪਿਆਰੇ ਮੇਲੋ, ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਜਿਤਾਵੇ, ਗੁਰੂ ਨਾਨਕ ਨਾਮ ਚੜ੍ਹਦੀ ਗੁਲਾਬ ਜੀ ਦੇ ਬਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਬੋਲੋ ਸੋ ਨਿਹਾਲ, ਸੋ ਸ੍ਰੀ ਅਕਾਲ।
ਸੋ ਕਾ ਦਲ ਗੁਰੂ ਸੇਵੀਆ ਸਹਿਜ ਸੁਭਾਏ, ਪਾਥੀ ਹੈ ਗੁਰੂ ਕੈ ਜਨ ਮਨ ਦੁਖ ਜਾਏ ਪਾਰਾ ਸੁਖ ਦੁਖ ਸਮਝੀ ਮੁਰ ਅਰਸੋਂ ਪੁਰਸੋਂ ਚੱਟੀ ਤੁਦ ਡੁੱਠੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਕੱਟਿਆ ਬੈਰਾੜੀ ਮਹੱਲਾ ਚੌਥਾ ਮਨ ਮਿਲੇ ਸੰਤ ਜਲੇ ਦਸ ਗਾਏ ਹਰ ਹਰ ਰਤਨ ਰਤਨ ਹੈ ਹਰ ਨੀਕੋ ਗੁਰ ਸਤਗੁਰ ਦਾਨ ਦਿਵਾਏ ਮਨ ਮਿਲੇ ਸੰਤ ਜਲੋ ਦਸ ਗਾਏ ਹਰ ਹਰ ਰਤਨ ਰਤਨ ਹਰ ਨੀਕੋ ਗੁਰ ਸਤਗੁਰ ਦਾਨ ਦਿਵਾਏ ਰਾਮ ਤ੍ਰਿਜਨ ਕੋ ਮੰਤਨ ਸਰ ਦੇਵੇ ਜੋ ਹਰ ਹਰ ਨਾਮ ਧਿਆਏ ਧਨ ਮਾਰਾ ਸੰਪਾ ਦਸ ਦੇਵੇ ਜਿਨ ਹਰ ਮੀਤ ਮਿਲਾਏ ਫਿਰ ਕਿੰਚਿਤ ਕਿਰਪਾ ਕਰੀ ਜਗਦੀਸ਼ਰ ਕਰ ਹਰ 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 ਦਸ ਧਾਏ ਜਨਾਂ ਨੂੰ ਗੋ ਹਰ ਭੇਟਾ ਸਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।